ਸਤਿਗੁਰੂ ਮਹਾਰਾਜ ਲਾਹੌਰ ਸ਼ਹਿਰ ਵਿਖੇ ਸ਼ਹਾਦਤ ਪ੍ਰਾਪਤ ਕੀਤੀ ਸੀ। जपियो जन अर्जन देव गुरु है संकट जोन गर्भ ना आयो। गुरु अर्जन देव जी महाराज ने एक बारी भावना ना याद कर लिए, धन गुरु अर्जन देव जी महाराज का ना लै लीए, मुड़ के जन्म मरण के चक्कर च नहीं पैंदा। सतगुरु अर्जन देव साहब जी को याद करने वाला सिख 84 तो छुट जाता है, उसकी आत्मा की कल्याण होती है, गर्भ जमनी के संकट मुड़ के बार 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 जमदा मरता नहीं। ये गल श्री गुरु ग्रंथ साहब जी के 1409 अंग से पट्टा ने लिखी है। सो साध संगत जी, ऐसे महान सतगुरु जिन्हों का शहीदी दिहाड़ा मना रहे हैं, 1984 के विच ये शहीदी दिहाड़ा ही सी के सोची समझी साजिश के तहत श्री दरबार साहब अमृतसर साहब से हमला किया गया। यह बहाना बनाया गया कि उत्थे शस्त्रधारी सिंह हैं, देश के लॉ के मुताबिक कोई इन्हें हथियार जमा नहीं कर सकता, ये बागी हैं, उग्रवादी हैं, अतवादी हैं, कह के हमला किया। जे किसी हद तक वह गल मनीए भी अमृतसर में कुछ सिंह को शस्त्र सन, पर पंजाब के 31 होर गुरुद्वारों पर भी हमला होया। पटियाले दुख निवारण साहब, मुकतसर साहब, आनंदपुर साहब, वे वे जिन्हें तरन तारण आदि गुरद्वरे ने सारिया से हमला होया। सारिया से तो उत्थे कोई हथियारबंद नहीं सी, सो समूहक कतलेआम करना सी संगतां दा। जिहड़ियां संगतां गुरु अर्जन देव जी का गुरपुरब मना रही सन श्री हरिमंदर साहब दे विच, उन्हां नूं घेर के मारना सी, शहीद करना सी, इस करके ये दिन चुनिया गया। ते उन्हां गुरु के प्यारियां ने जो कलगीधर पातशाह महाराज का हुक्म है, देश सिवा बर मोहे यह शुभ करमन ते कहो ना डरो, ना डरो अरसों जब जाए लड़ो, निश्चय कर अपनी जीत करो। जब आव की औद निदान बने, अति ही रण में तब जूझ मरो। ये सूरमे का धर्म है, खालसा साजा ही खंडे की धार विचों है। पहला खालसा किसी ते वार नहीं करता, पर जे कोई छेड़ा छेड़ दे तो फिर खालसा लिहाज नहीं करता। भाई गुरदास जी ने बचन लिखे ने गुरसिखी की, एहो निशानी कहते, धरती पैरां हेठ है, धरती हेठ वसंदा पानी, पानी चले निवाण नो निर्मल शीतल शुद्ध पुराणी। पानी जड़ा है वो ठंडा है, सुभाविक ठंडा है, ते पानी नीवे पासे जांदा है, पानी निम्रता दा, ठंडक दा, प्यार दा सुनेहा दिंदा, पानी जीवन रूहानीत पैदा करता है। संसार दा जिन्ना जीवन दा आसरा पानी है, पर भाई साहब ये भी लिखते ने, तपदा परोपकार नो ठंडे परोपकार विहान। जे पानी महसूस हो वे भी मैं किसी का भला कर सकता, तत्ता हो के ते पानी तत्ता हो के भला भी कर देता है, जो ठंडा हो के भला करता है, तो जो लोड़ पवे तो पानी तत्ता भी हो जाता। गुरु का सिख संत भी है, तो गुरु का सिख सिपाही भी है। जदों ठंडा होंदा उदों संत होंदा, तो जदों खालसा तत्ता हो जाता उदों सिपाही बन जाता। धन गुरु अर्जन देव जी की शहादत 31 तवी ते बह के होई, वो 31 तवी का लोहा गुरु हरगोबिंद साहब ने तलवार बनिया। जे वो सतगुरु पातशाह इन्ने शर्त तसीहे सवार के शहीद होए, तो मेरी पीरी दियाँ दो तेगा छेवें पातशाह ने पहनिया। दल भंजन गुर सूरमा बट जोधा, बहु परोपकारी पातशाह रण तत्ते विच आए, भगती नाल शक्ति नूं जोड़िया, शांति नाल क्रांति नूं जोड़िया, माला दे नाल भाले नूं जोड़िया। महाराज ने माला भाला भगती शक्ति शांति क्रांति इकट्ठे करके पूर्ण खालसा बना दिता। दसवें जामे विच उसनू खालसे का रूप दे के, खालसा मेरा रूप है खास, خالصے میں ہوں کروں نواس، خالصا میری جان کی جان، خالصا میرو پنڈ پران کیا، کہ جدو لوڑ پوے گی یہ خالصا ظلم دے خلاف ٹکر بھی نوے گا، کلی ماڑا ہی پھیرے گا لوڑ پیا تے تیگ بھی چلائے گا۔ اسی روز ارداس وچ پڑھدے ہاں جنہوں نے تیگ چلائی، تیگ چلائی تیگ وائی، انہاں گرمکھاں کا دھیان کر کے آخو ستنام شری واحگرو۔ دیگ چلان کا مطلب ہے لنگر چلانا، سربت کے بھلے لی پرشادہ چکانا، ہر انسان گردوارے کے نشان صاحب تو فرلا جڑا نا وہ ادھر اشارے دینا آ جاؤ لنگر چک جاؤ، اتنے تمہیں سہارا ملنا۔ فرلا دیگ کا پرتیق ہے، فرلا مانوتا کا، کمیونٹی کا، ہمیں منکتا کا یہ ایک میسج دینا، آ جاؤ اتنے تمہیں سہارا ملے گا۔ تھلے کے اتنے کھنڈا ہے، اوپر کھنڈا ہے، کھنڈا یہ میسج دینا بھی کہ اتنے جانوں کا ناس ہوئے گا، مجلوم کی رکھا ہوئے گا۔ جب چھویں پاتشاہ جی مہاراج سری نگر پہنچے نے، گرو ہرگوبند صاحب جی چھویں پاتشاہ نوں اتے ایک مہاپرش ملیا جہاں نام سی سمرتھ رام داس۔ ایک تو سدگرو رام داس جی ہوئے نے سارے پاتشاہ چوتھے سدگرو، ایک ہور مہاتما ہوئے نے جڑے مہاراشٹر کے سن مراٹھے سن، انہوں کا نام سی سمرتھ رام داس۔ اس مہاتما نے گرو ہرگوبند صاحب کا جاہو جلال دیکھا، میری پیری دن تیگا دیکھیاں، تو انہیں سوال کیتا، کہنے لگا تھی گرو ہو، گرو کا کی کام ہے کرپانا پانی، ہتھیار رکھنے، شستر رکھنے، گھوڑے رکھنے، بندوق رکھنی، جنگ کی تیاری رکھنی، فوجی فوج رکھنی، گرو کا کی کام ہے؟ گرو کا ماڑا پھیر دن نام جپاندے نے، گرو لنگر چلاندے نے، مانوتا کی سیوا کرتے ہیں، پر گرو لڑائیاں نہیں کرتے۔ یہ گل سن کے چھویں پاتشاہ بچن کیا، کہنے لگے سنت جی شستر غریب دی رکھیا، جرمانے دی پکھیا، یہ جڑے شستر پائے نے اسی ظلم کرنے نہیں پائے، بلکہ غریباں اتنے ہو رہے ظلم نو روکن لئی پائے۔ غریب دی رکھیا، جرمانے دی پکھیا، یہ شستر کسی نو ڈران واسطے، کسی راہ جاندے نو بلا مطلب مارن واسطے نہیں پائے۔ یہ مطلب ہے اسی غریب کی رکھا کریں گے، اسی ظالم کا ناش کریں گے۔ یہ گل سن کے وہ بابا بولیا، کہندا یہ بات ہمارے من بھاتی ہے، پرانی جنم ساکھیاں جدہ لکھا ہوا، کہندا یہ بات، یہ گل تھی میرے من بھاتی، مجھے چنگی لگتی۔ گرو ہرگوبند صاحب کہنے لگے سنت جی جہی گل چنگی لگے وہ کما لینی چاہیے، آخو سروا یہ گل جو تمہیں چنگی لگتی ہے تو تھی بھی یہ سویکار کر لو۔ اس بندے نے اس گل پلے بنیا، بہت پہنچا ہوا سادھو سی، مراٹھا سی مہاراشٹر کا، مہاراشٹر چ گیا، اس نے مہاراشٹر جتنے اپنے دھرم کا، سناتن دھرم کا پرچار کیا، بھجن بندگی کا پرچار کیا، انہیں یہ بھی پرچار کیا بھی جرم کو روکنا تو شستر رکھو۔ وہ ہزار چیلوں میں ایک چیلا نتریا، سمرتھ رام داس کا چیلا، تھی سارے جانتے ہو، پرسدھ جہاں نام سی شیوا جی مراٹھا، سمرتھ رام داس کا وہ چیلا سی۔ اس شیوا جی مراٹھے نے اپنے گرو رام داس کو وہ سکھا لی جی چھویں پاتشاہ نے انہوں دیتی سی، گرو ہرگوبند صاحب کا جڑا میسج جی مہاراشٹر تک پہنچیا، شیوا جی نے شستر چکے تو سات سنگت جی ادھر سدگرو جی کلگی در پاتشاہ گرو گوبند سنگھ صاحب جی مہاراج نے اس سمے شستر دھاری خالصہ سادیا۔ تو یہ بڑا بڑا میسج، یہ سدھانت گرو صاحب کا ساڈے کول، دھرم کی رکھا، جرمانے کی پکیا لی شستر دھاری ہوئے، ਸੋ ਉਹ ਸ਼ਸਤਰਧਾਰੀ ਸਿੰਘਾਂ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਵਾਲੇ ਦਿਨ ਸ਼ਹਾਦਤਾਂ ਪਾਈਆਂ ਅਤੇ ਬੇਅੰਤ ਗੁਰੂ ਕੇ ਪਿਆਰੇ ਮਾਤਾਵਾਂ ਭੈਣਾਂ ਬੀਬੀਆਂ ਬੱਚੇ ਬੇਦੋਸ਼ੇ ਜਿਹੜੇ ਮੱਥਾ ਟੇਕਣ ਆਏ ਉਹ ਵੀ ਉੱਥੇ ਜਾਲਮਾਂ ਨੂੰ ਗੋਲੀਆਂ ਮਾਰ ਮਾਰ ਕੇ ਇੱਥੋਂ ਤੱਕ ਵੀ ਜਿਹੜੇ ਫੜੇ ਹੋਏ ਸਨ ਜਿਨ੍ਹਾਂ ਨੇ ਸਰੈਂਡਰ ਕੀਤਾ ਸੀ ਬੱਚਿਆਂ ਨੇ ਬੀਬੀਆਂ ਨੇ ਪਾਣੀ ਤੋਂ ਹੀ ਤਰਫਾ ਤਰਫਾ ਕੇ ਮਾਰ ਦਿੱਤੇ ਤੇ ਉਹਨਾਂ ਸ਼ਹੀਦਾਂ ਦੀ ਵੀ ਆਪਾਂ ਯਾਦ ਮਨਾ ਰਹੇ ਹਾਂ ਅਤੇ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ ਮਨਾਉਣਾ ਕੱਲ੍ਹ ਦੇ ਦੀਵਾਨਾਂ ਵਿੱਚ ਖੁੱਲ੍ਹੀਆਂ ਵਿਚਾਰਾਂ ਹੋਣਗੀਆਂ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਸਾਹਿਬ ਦਾ ਮਿਸ਼ਨ ਗੁਰੂ ਅਰਜਨ ਦੇਵ ਜੀ ਦੀ ਸੋਚ ਜੋ ਸਾਨੂੰ ਉਹਨਾਂ ਨੇ ਦਿੱਤੀ ਸ਼ਹੀਦਾਂ ਦੇ ਸਰਤਾਜ ਬਣੇ ਉਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ ਜਿਹੜੀ ਲੜੀਵਾਰ ਕਥਾ ਇਸ ਦਰਬਾਰ ਸ਼ਾਮਾਂ ਦੇ ਦੀਵਾਨਾਂ 'ਚ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਗੁਰੂ ਸਾਹਿਬ ਜੀ ਦਾ ਜੋ ਇਤਿਹਾਸ ਨੌ ਪਾਤਸ਼ਾਹੀਆਂ ਦਾ ਕਵੀ ਜੀ ਕੋਲੋਂ ਗੁਰਪ੍ਰਤਾਪ ਸਿੰਘ ਗ੍ਰੰਥ ਜਿਨ੍ਹਾਂ ਨੇ ਲਿਖੇ ਪਹਿਲਾਂ ਨਾਨਕ ਪ੍ਰਕਾਸ਼ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਹਿਸਟਰੀ ਲਿਖੀ ਨੌ ਗੁਰੂਆਂ ਦੀ ਹਿਸਟਰੀ ਜਿਹੜੀ ਉਹ ਗੁਰਪ੍ਰਤਾਪ ਸਿੰਘ ਗ੍ਰੰਥ ਵਿੱਚ ਸ਼ੁਰੂ ਹੋਈ ਉਹਦੇ ਵਿੱਚ ਉਹਨਾਂ ਗੁਰੂ ਸਾਹਿਬਾਂ ਦੀ ਸੰਖੇਪ ਦੀ ਜਾਣਕਾਰੀ ਦੇ ਰਹੇ ਨੇ ਕਿਉਂਕਿ ਜਿਹਦੀ ਕਥਾ ਦੱਸਣੀ ਹੋਵੇ ਪਹਿਲਾਂ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਫਿਰ ਉਹਦੇ ਲਈ ਬਹੁਤੀ ਜਾਣਕਾਰੀ ਦੇਈ ਜਾਂਦੀ ਹੈ ਸੋ ਇਹ ਥੋੜ੍ਹੀ ਸੰਖੇਪ ਵਿੱਚ ਗੁਰੂ ਪ੍ਰਣਾਲੀ ਦੱਸ ਰਹੇ ਵੀ ਗੁਰੂਆਂ ਦੇ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਬੱਚੇ ਕਿਹੜੇ ਕਿਹੜੇ ਸੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਪਾਂ ਕੱਲ੍ਹ ਸੁਣਿਆ ਸੀ ਆਓ ਦਸਵੇਂ ਪਾਤਸ਼ਾਹ ਦਾ ਸੰਖੇਪ ਜਾਂ ਵੇਰਵਾ ਕਵੀ ਜੀ ਲਿਖ ਕੇ ਅੱਗੇ ਫਿਰ ਨਾਲ ਹੀ ਕਥਾ ਸ਼ੁਰੂ ਕਰਨਗੇ ਆਓ ਆਪਾਂ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਸਾਹਿਬ ਦੀ ਕਥਾ ਸੁਣੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ
ਸ੍ਰੀ ਗੋਬਿੰਦ ਸਿੰਘ ਭੇ ਗੁਰ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਇਸ ਗੱਦੀ ਤੇ ਬਿਰਾਜੇ ਹਨ
ਸ੍ਰੀ ਗੁਜਰੀ ਤੇ ਜਨਮ ਲਿਓ
ਆਪ ਜੀ ਦੀ ਮਾਤਾ ਦਾ ਨਾਮ ਮਾਤਾ ਗੁਜਰੀ ਦੀ ਸੀ ਗੁਜਰੀ ਮਾਤਾ ਦੇ ਪੇਟ ਤੋਂ ਗੁਰੂ ਤੇਗ ਬਹਾਦਰ ਦੇ ਘਰ ਪਟਨੇ ਸਾਹਿਬ ਦੀ ਧਰਤੀ ਤੇ ਅਵਤਾਰ ਧਾਰੇ ਜਦ ਹੀ ਜਾਤ ਤ੍ਰਿਵੇਣੀ ਭਏ ਉਨ ਦਾਨ ਦਿਨ ਕਰਤ ਬਿਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ ਪਟਨੇ ਸ਼ਹਿਰ ਦੀ ਧਰਤੀ ਸ੍ਰੀ ਹਰਿਮੰਦਰ ਦੀ ਤਖ਼ਤ ਪਟਨਾ ਸਾਹਿਬ ਉੱਥੇ ਮਹਾਰਾਜ ਨੇ ਅਵਤਾਰ ਧਾਰਿਆ ਹੈ
ਜਦੋਂ
ਪੰਜ ਕੁ ਸਾਲਾਂ ਦੇ ਹੋਏ ਤਾਂ ਆਪ ਜੀ ਪੰਜਾਬ ਨੂੰ ਆ ਗਏ ਆਪਣੀ ਕਲਮ ਨਾਲ ਹਜ਼ੂਰ ਲਿਖਦੇ ਨੇ ਮਦਰ ਦੇਸ਼ ਹਮਕੋ ਲੈ ਆਏ ਭਾਂਤ ਭਾਂਤ ਦਾਈਆਂ ਨੂੰ ਦੁਲਰਾਏ ਮਦਰ ਦੇਸ਼ ਪੰਜਾਬ ਨੂੰ ਕਹਿੰਦੇ ਮਾਝਾ ਦੇਸ਼ ਜਾਂ ਮਦਰ ਦੇਸ਼ ਇਹ ਪੰਜਾਬ ਦੀ ਧਰਤੀ ਨੂੰ ਕਹਿੰਦੇ ਸਾਨੂੰ ਪੰਜਾਬ ਦੀ ਧਰਤੀ 'ਤੇ ਲੈ ਆਏ ਜਿੱਥੇ ਦਾਈਆਂ ਨੇ ਸੇਵਕਾਂ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਦੀਨੀ ਭਾਂਤ ਭਾਂਤ ਕੀ ਸਿੱਖਿਆ ਕਿੰਨੀ ਅਲਗ ਭਾਂਤ ਤਾਂ ਬੱਚਾ ਦੀਨੀ ਭਾਂਤ ਭਾਂਤ ਕੀ ਸਿੱਖਿਆ ਮਹਾਰਾਜ ਦੀ ਵਿੱਦਿਆ ਦੀ ਬਹੁਤ ਵੱਡੇ ਵੱਡੇ ਉਸਤਾਦਾਂ ਨੇ ਫਾਰਸੀ ਸੰਸਕ੍ਰਿਤ ਹਿੰਦੁਸਤਾਨ ਦੀਆਂ ਸਾਰੀਆਂ ਬੋਲੀਆਂ ਅਤੇ ਹੋਰ ਮੁਲਕਾਂ ਦੀਆਂ ਬੋਲੀਆਂ ਦਾ ਗਿਆਨ ਪ੍ਰਾਪਤ ਕੀਤਾ ਜਦੋਂ ਪੰਜਾਬ ਵਿੱਚ ਆਏ ਪੰਜਾਬ ਦੀ ਧਰਤੀ ਸਭ ਤੋਂ ਪਹਿਲਾਂ ਅੰਬਾਲੇ ਦੇ ਵਿੱਚ ਲਖਨੌਰ ਸਾਹਿਬ ਪਿੰਡ 'ਚ ਡੇਰਾ ਲਾਇਆ ਇੱਕ ਸਾਲ ਲਖਨੌਰ ਸਾਹਿਬ ਰਹਿ ਕੇ ਫਿਰ ਆਨੰਦਪੁਰ ਸਾਹਿਬ ਗਏ ਸੋ ਮਦਰ ਦੇਸ਼ ਨੂੰ ਜਦੋਂ ਪੰਜਾਬ ਨੂੰ ਦੇਖਿਆ ਤੇ ਕਲਗੀ ਧਰ ਬੜੇ ਖੁਸ਼ ਹੋਏ
ਤੀਨ ਭਾਰ ਜਾ ਜਿਨ ਘਰ ਹੋਈ
ਆਪ ਜੀ ਦੇ ਤਿੰਨ ਵਿਆਹ ਹੋਏ ਤਿੰਨ ਮਾਤਾਵਾਂ ਹੋਈਆਂ ਮਾਤਾ ਜੀਤੋ ਜੀ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਜੀ ਇਹ ਤਿੰਨ ਮਹਾਤਮਾ ਮਹਾਪਵਿੱਤਰ ਆਤਮਾਵਾਂ ਨੇ ਸਤਿਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਦੀ ਸੇਵਾ ਕੀਤੀ ਹੈ
ਨਾਮ ਅਜੀਤੋ ਧੀਰਜ ਸੋਈ
ਜਿਹੜੇ ਵੱਡੇ ਮਹਿਲ ਸਨ ਮਾਤਾ ਜੀਤੋ ਜੀ ਸਾਧ ਸੰਗਤ ਜੀ ਅੱਜ ਕੱਲ੍ਹ ਨਵਾਂ ਜ਼ਮਾਨਾ ਆ ਗਿਆ ਹੈ ਅਤੇ ਹਰ ਗੱਲ ਨੂੰ ਅਸੀਂ ਅੰਗਰੇਜ਼ਾਂ ਦੇ ਹਿਸਾਬ ਨਾਲ ਸੋਚਣ ਲੱਗ ਪਏ ਹਾਂ ਇੱਥੋਂ ਤੱਕ ਵੀ ਕਈ ਸੱਜਣ ਕਹਿਣ ਲੱਗ ਪਏ ਆ ਵੀ ਗੁਰੂ ਸਾਹਿਬ ਘੋੜੇ 'ਤੇ ਨਹੀਂ ਸੀ ਚੜ੍ਹਦੇ ਮੈਂ ਕਿਹਾ ਕਿਉਂ ਕਹਿੰਦੇ ਘੋੜੇ 'ਤੇ ਚੜ੍ਹਨਾ ਜਿਹੜਾ ਹੈ ਪਸ਼ੂਆਂ 'ਤੇ ਜ਼ੁਲਮ ਕਰਨਾ ਹੁੰਦਾ ਮੈਂ ਕਿਹਾ ਤੁਸੀਂ ਕਾਰ ਲੈ ਦੇਣੀ ਸੀ ਦਸਵੇਂ ਪਾਤਸ਼ਾਹ ਨੂੰ ਘੋੜੇ 'ਤੇ ਨਾ ਚੜ੍ਹਦੇ ਪਤਾ ਨਹੀਂ ਕਿੱਧਰ ਸੋਚ ਚਲੀ ਗਈ ਹੈ। ਅਸੀਂ ਹਰ ਗੱਲ ਨੂੰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਨਵੀਂ ਸੋਚ ਦੇ ਨਾਲ ਢਾਲਣ ਲੱਗ ਪਏ ਹਾਂ। ਉਸ ਜ਼ਮਾਨੇ ਵਿੱਚ ਜਿਹੜੇ ਸਤਿਗੁਰਾਂ ਦੇ ਤਿੰਨ ਵਿਆਹ ਹੋਏ ਨੇ ਉਹਦਾ ਕਾਰਨ ਬਣੇ ਕਿ ਇੱਕ ਸਿੱਖ ਬੈਠਾ ਰੋਹਤਾਸ ਵਿੱਚ, ਇੱਕ ਬੈਠਾ ਲਾਹੌਰ ਵਿੱਚ, ਇੱਕ ਬੈਠਾ ਕਿਤੇ ਹੋਰ। ਉਹਦੇ ਘਰ ਬੇਟੀ ਹੋਈ, ਉਹਨਾਂ ਦਿਨਾਂ 'ਚ ਭਾਵਨਾ ਹੁੰਦੀ ਸੀ ਜੇ ਬੇਟੀ ਹੁੰਦੀ ਸੀ, ਕਈ ਸਿੱਖ ਅਰਦਾਸ ਕਰ ਦਿੰਦੇ ਸੀ ਮੈਂ ਆਪਣੀ ਬੇਟੀ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਾਂਗਾ। ਉਹ ਜਿਹੜੀ ਬੇਟੀ ਇੱਦਾਂ ਪ੍ਰਸਿੱਧ ਹੋ ਜਾਂਦੀ ਸੀ ਵੀ ਇਹ ਗੁਰੂ ਦੀ ਪਤਨੀ ਬਣਨੀ ਹੈ, ਇਲਾਕੇ ਦੇ ਲੋਕ ਜਿੰਨੇ ਉਹਨੂੰ ਜਾਣਦੇ ਸਨ ਮਾਤਾ ਜੀ ਕਹਿਣ ਲੱਗ ਪੈਂਦੇ ਸਨ। ਛੋਟੀ ਹੋਈ, ਉਹਦੇ ਨਾਲ ਕੋਈ ਦੂਸਰਾ ਰਿਸ਼ਤਾ ਨਹੀਂ ਸੀ ਕਰਦਾ, ਵਿਆਹ ਨਹੀਂ ਸੀ ਕਰਦਾ। ਅਤੇ ਉਹ ਫਿਰ ਜਦੋਂ ਗੁਰੂ ਸਾਹਿਬ ਕੋਲ ਜਵਾਨ ਹੋ ਕੇ ਉਹਨਾਂ ਨੂੰ ਭੇਟਾ ਕੀਤਾ ਜਾਂਦਾ ਸੀ, ਆਨੰਦ ਕਾਰਜ ਹੁੰਦਾ ਸੀ, ਅਤੇ ਉਹ ਗੁਰੂ ਸਾਹਿਬ ਨੂੰ ਪ੍ਰਵਾਨ ਕਰਨਾ ਪੈਂਦਾ ਸੀ। ਜੇ ਉਹਨਾਂ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ ਗੁਰੂ ਘਰ ਦੇ ਵਿੱਚ, ਤਾਂ ਉਹਨਾਂ ਮਾਤਾਵਾਂ ਦੀ ਬੇਅਦਬੀ ਹੈ, ਸਤਿਕਾਰ ਨਹੀਂ ਹੁੰਦਾ। ਇਹ ਬਹੁਤ ਡੂੰਘਾ ਵਿਚਾਰ ਹੈ, ਮੈਂ ਇਸ ਪਾਸੇ ਨਾ ਜਾਵਾਂ, ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਰੌਲਾ ਪਾ ਲੈਂਦੇ ਆ ਬਿਨਾਂ ਮਤਲਬ ਦੇ, ਬਿਨਾਂ ਸੋਚੇ। ਹਜ਼ਰਤ ਮੁਹੰਮਦ ਸਾਹਿਬ ਦੇ 11 ਵਿਆਹ ਹੋਏ ਨੇ, ਅੱਜ ਤੱਕ ਮੁਸਲਮਾਨਾਂ ਨੇ ਕਿੰਤੂ ਨਹੀਂ ਕੀਤਾ, ਪਰ ਅਸੀਂ ਆਪਣੇ ਗੁਰੂ 'ਤੇ ਕਿੰਤੂ ਕਰਨ ਲੱਗ ਜਾਂਦੇ ਹਾਂ। ਆਪਣੀ ਬੁੱਧੀ ਸਾਡੀ ਇਹੋ ਜਿਹੀ ਹੈ ਵੀ ਹਰ ਗੱਲ ਨੂੰ ਆਪਣੇ ਹਿਸਾਬ ਨਾਲ ਸੋਚਦੇ ਹਾਂ। ਉਹ ਸਮਾਂ ਸੀ ਸਤਿਗੁਰਾਂ ਨੇ ਉਹ ਪੌਤੇ ਕੀਤੇ, ਛੇਵੇਂ ਪਾਤਸ਼ਾਹ ਦੇ ਵੀ ਤਿੰਨ ਵਿਆਹ ਹੋਏ, ਮਾਤਾ ਦਮੋਦਰੀ ਦੀ, ਮਾਤਾ ਮਹਾਦੇਵੀ ਦੀ, ਮਾਤਾ ਨਾਨਕੀ ਦੀ। ਦਸਵੇਂ ਪਾਤਸ਼ਾਹ ਜੀ ਦੇ ਵੀ ਤਿੰਨ ਹਨ, ਤੋਂ ਵੱਡੇ ਮਾਤਾ ਜੀਤੋ ਜੀ ਹੋਏ ਹਨ। ਮਾਤਾ ਜੀਤੋ ਦੇ ਪੇਟ ਤੋਂ ਤਿੰਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਹਾਂਜੀ, ਇਹ ਬੜੇ ਪ੍ਰਤਾਪੀ ਸਾਹਿਬਜ਼ਾਦੇ ਤਿੰਨ ਜਿਹੜੇ ਨੇ ਮਾਤਾ ਜੀਤੋ ਜੀ ਦੇ ਉਦਰ ਤੋਂ ਜਨਮ ਲਿਆ ਹੈ। ਦੂਸਰੇ ਮਹਿਲ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਸੁੰਦਰੀ ਜੀ, ਜਿਨ੍ਹਾਂ ਦੇ ਪੇਟ ਤੋਂ ਮਹਾਂਬਲੀ ਯੋਧੇ ਦਸਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਜਨਮ ਲਿਆ ਹੈ। ਮਾਤਾ ਸੁੰਦਰੀ ਜੀ ਵੀ ਬੜੇ ਭਗਤੀ ਵਾਲੇ, ਬੁੱਧੀਮਾਨ, ਧਰਮ ਦੇ ਖਜ਼ਾਨੇ, ਔਰ ਪੰਥ ਦੀ ਅਗਵਾਈ ਦਸਵੇਂ ਪਾਤਸ਼ਾਹ ਤੋਂ ਬਾਅਦ 40 ਸਾਲ ਕੀਤੀ। ਮਾਤਾ ਜੀ 1708 ਵਿੱਚ ਕਲਗੀਧਰ ਪਾਤਸ਼ਾਹ ਸੱਚਖੰਡ ਗਮਨ ਕੀਤਾ। 40 ਸਾਲ ਬਾਅਦ ਤੱਕ ਮਾਤਾ ਜੀ ਦਿੱਲੀ 'ਚ ਰਹਿ ਕੇ ਪੰਥ ਦੀ ਅਗਵਾਈ ਕਰਦੇ ਰਹੇ, ਸਾਰੇ ਫੈਸਲੇ ਮਾਤਾ ਜੀ ਕਰਦੇ ਰਹੇ ਪੰਥ ਦੇ। ਬੜੇ ਬੜੇ ਭਿਆਨਕ ਸਮੇਂ ਵੀ ਆਉਂਦੇ ਰਹੇ, ਮਾਤਾ ਜੀ ਦੀ ਅਗਵਾਈ ਨਾਲ ਪੰਥ ਚੱਲਦਾ ਰਿਹਾ। ਬੁੱਧੀ ਦੇ ਖਜ਼ਾਨੇ ਸਨ ਮਾਤਾ ਸੁੰਦਰੀ ਜੀ, ਰਾਜਨੀਤੀ ਦੇ ਵੀ ਗਿਆਨਤਾ ਸੀ। ਦਿੱਲੀ ਵਿੱਚ ਰਹਿ ਕੇ ਆਪਣੇ ਨੌਜਵਾਨ ਸਿੰਘਾਂ ਨੂੰ ਵਿੱਦਿਆ ਪੜ੍ਹਾਈ, ਖਾਸ ਕਰਕੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਨੂੰ ਆਪਣੇ ਕੋਲ ਰੱਖ ਕੇ, ਜਿਹੜੇ ਦਿੱਲੀ ਦੇ ਸਭ ਤੋਂ ਵੱਡੇ ਕਾਲਜ ਮਦਰਸੇ ਸਨ, ਉੱਥੇ ਫਾਰਸੀ, ਅਰਬੀ, ਤੁਰਕੀ, ਉਰਦੂ, ਹਿੰਦੁਸਤਾਨੀ ਭਾਸ਼ਾਵਾਂ ਦਾ ਗਿਆਨ ਦਵਾ ਕੇ ਨਾਲ ਨਾਲ ਉਹਨੂੰ ਰਾਜਨੀਤੀ ਵੀ ਪੜ੍ਹਾਈ ਤੇ ਨੌਜਵਾਨ ਪੰਥ ਦੀ ਅਗਵਾਈ ਕਰੇਗਾ। ਏਦਾਂ ਹੀ ਹੋਰ ਨੌਜਵਾਨਾਂ ਨੂੰ ਗੁਰਬਾਣੀ ਦੀ ਸੰਖਿਆ ਮਾਤਾ ਸੁੰਦਰੀ ਜੀ ਆਪ ਦਇਆ ਕਰਦੇ ਸਨ, ਕੀਰਤਨ ਆਪ ਸਿਖਾਉਂਦੇ ਸਨ। ਇਹੋ ਜਿਹੀ ਮਹਾਨ ਪਵਿੱਤਰ ਆਤਮਾ ਮਾਤਾ ਜੀ ਰਾਜਨੀਤੀ ਦੇ ਵੀ ਤੇ ਧਰਮ ਦੇ ਵੀ ਗਿਆਤਾ ਸਨ। ਹਾਂਜੀ, ਮਾਤਾ ਸੁੰਦਰੀ ਦੇ ਪੇਟ ਤੋਂ ਦਸਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਇਕੱਲੇ ਬਾਬਾ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਕਹਿੰਦੇ ਪੌਂਟੇ ਸਾਹਿਬ ਬੇਨਤੀ ਕੀਤੀ ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ ਹੋਰਾਂ ਨੇ ਕਿ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਲਾਲ ਜੀ ਮੇਰੇ ਨੌਵਾਂ ਦੋ ਆ ਗਈਆਂ, ਪੋਤਰਾ ਇੱਕ ਵੀ ਨਹੀਂ ਹੈ, ਕਿਰਪਾ ਕਰੋ ਮੈਨੂੰ ਪੋਤਰੇ ਦਾ ਮੂੰਹ ਦਿਖਾਓ। ਦਸਵੇਂ ਪਾਤਸ਼ਾਹ ਕਹਿਣ ਲੱਗੇ ਮਾਤਾ ਜੀ ਜਿਹੜਾ ਮਹਾਨ ਪਵਿੱਤਰ ਆਤਮਾ ਨੇ ਆਉਣਾ ਹੈ ਉਹਦੇ ਲਈ ਤਿਆਰੀ ਵੀ ਕਰੋ, ਆਪਣੀਆਂ ਨੂੰਹਾਂ ਨੂੰ ਆਖੋ ਕਿ ਜਪ ਤਪ ਵਧਾ ਦੇ। ਉਦੋਂ ਫਿਰ ਮਹਾਰਾਜ ਨੇ ਇੱਕ ਬਾਣੀ ਉਚਾਰਨ ਕੀਤੀ ਜਿਹਦਾ ਨਾਮ ਸ੍ਰੀ ਅਕਾਲ ਉਸਤਤ ਹੈ। ਅਕਾਲ ਉਸਤਤ ਬਾਣੀ ਜਿਹਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਬਿਜੋ ਕਰ ਯੋਗ ਜਤੀ ਕੇ, ਇਹ ਸਵਈਏ ਅਕਾਲ ਉਸਤਤ ਚਾਹੁੰਦੇ ਹੋ। ਉਹ ਬਾਣੀ 'ਚ ਪਰਮਾਤਮਾ ਦਾ ਬ੍ਰਹਮ ਦਾ ਗਿਆਨ ਵੀ ਹੈ ਅਤੇ ਵੀਰ ਰਸ ਵੀ ਹੈ। ਮਾਤਾ ਸੁੰਦਰੀ ਜੀ ਨੂੰ ਹੁਕਮ ਹੋਇਆ ਵੀ ਰੋਜ਼ ਨਿਤ ਮੇਰੇ ਨਾਲ ਇੱਕ ਪਾਠ ਕਾਲ ਉਸਤਤਾ ਕਰਿਆ ਕਰੋ। ਉਹ ਮਾਤਾ ਦੀ ਸੁੰਦਰੀ ਜੀ ਇੱਕ ਪਾਠ ਰੋਜ਼ ਅਕਾਲ ਉਸਤਤਾ ਕਰਦੇ, ਸੁਖਮਣੀ ਸਾਹਿਬ ਹੋਰ ਬਾਣੀਆਂ ਵੀ ਪੜ੍ਹਦੇ, ਸਮਾਂ ਪਾ ਕੇ ਉਹਨਾਂ ਦੀ ਕੁੱਖ ਤੋਂ ਮਹਾਂਪ੍ਰਤਾਪੀ ਮਹਾਂਸੂਰਬੀਰ ਯੋਧੇ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਕਿਉਂਕਿ ਇਹੋ ਜਿਹੇ ਬਲੀਆਂ ਯੋਧਿਆਂ ਨੂੰ ਜਨਮ ਦੇਣ ਵਾਸਤੇ ਮਾਤਾਵਾਂ ਨੂੰ ਜਪ ਤਪ ਕਰਨਾ ਪੈਂਦਾ। ਸੋ ਮਾਤਾ ਜੀ, ਮਾਤਾ ਸੁੰਦਰੀ ਜੀ ਇਹੋ ਜਿਹੀ ਮਹਾਨ ਆਤਮਾ, ਪਵਿੱਤਰ ਆਤਮਾ, ਜਿਨ੍ਹਾਂ ਦੇ ਕੁੱਖ ਤੋਂ ਦਸਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਦਾ ਜਨਮ ਹੋਇਆ। ਮੈਦਾਨੇ ਜੰਗ ਵਿੱਚ ਸੈਂਕੜਿਆਂ ਨੂੰ, ਹਜ਼ਾਰਾਂ ਸ਼ਤਰੂਆਂ ਨੂੰ ਮਾਰ ਕੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਇਆ, ਉਹ ਮਹਾਂਬਲੀ ਅਜੀਤ ਸਿੰਘ ਮਾਤਾ ਸੁੰਦਰੀ ਦੀ ਗੋਦੀ ਦਾ ਸ਼ਿੰਗਾਰ ਸੀ।
ਤੀਸਰੇ
ਮਹਿਲ ਮਾਤਾ ਸਾਹਿਬ ਦੇਵਾਂ ਜੀ, ਜੋ ਕਿ ਰੋਹਤਾਸ ਦੇ ਜਿਨ੍ਹਾਂ ਦਾ ਜਨਮ ਸੀਗਾ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਸ ਵੇਲੇ ਆਏ ਸਨ 1702 ਦੇ ਵਿੱਚ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਲੀ ਸਾਹਿਬਜ਼ਾਦੇ ਜਨਮ ਲੈ ਚੁੱਕੇ ਸਨ।
ਖਾਲਸਾ ਪੁੱਤਰ ਅਪਾਰਾ,
ਜਦੋਂ ਮਾਤਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰਾ ਵੀ ਕੋਈ ਪੁੱਤਰ ਹੋਵੇ, ਮੇਰੀ ਵੀ ਕੋਈ ਨਿਸ਼ਾਨੀ ਰਵੇ, ਸਤਿਗੁਰੂ ਕਹਿਣ ਲੱਗੇ ਸਾਹਿਬ ਦੇਵਾਂ ਜੀ ਤੁਹਾਡਾ ਖਾਲਸਾ ਪੁੱਤਰ ਹੋਵੇਗਾ। ਖਾਲਸਾ ਮਾਤਾ ਸਾਹਿਬ ਜੀ ਦੀ ਝੋਲੀ 'ਚ ਪਾ ਦਿੱਤਾ, ਖਾਲਸੇ ਦੀ ਮਾਤਾ ਮਾਤਾ ਸਾਹਿਬ ਦੇਵੀ ਜੀ ਹੋਏ। ਇਸ ਤਰ੍ਹਾਂ ਤਿਲ ਮਹਿਲ ਸਾਹਿਬ ਕਲਗੀ ਧਰ ਜੀ ਨੇ, ਡਾਕਟਰ ਭਾਈ ਵੀਰ ਸਿੰਘ ਜੀ ਨੇ ਵੀ ਨਿਰਣਾ ਕੀਤਾ, ਹੋਰ ਵਿਦਵਾਨਾਂ ਨੇ ਵੀ, ਤੋ ਸਾਧ ਸੰਗਤ ਦੀ ਪ੍ਰਤੱਖ ਵੀ ਪ੍ਰਮਾਣ ਹੈ। ਮਾਤਾ ਜੀਤੋ ਜੀ ਚੜ੍ਹਾਈ ਕਰ ਗਏ ਅਨੰਦਪੁਰ ਸਾਹਿਬ ਜੀ 1702 ਦੇ ਵਿੱਚ। ਮਾਤਾ ਜੀ ਦਾ ਦਿਉਰਾ ਗੁਰਦੁਆਰਾ ਰਾਮਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿੱਚ ਹੈ। ਤੁਸੀਂ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਹੋਲਗੜ੍ਹ ਜਾਓ ਤੇ ਅੱਗੇ ਅਗਾਮਗੜ੍ਹ ਹੈ। ਅਗਾਮਗੜ੍ਹ ਮਾਤਾ ਜੀ ਦਾ ਹੀ ਦਿਉਰਾ ਹੈ, ਮਾਤਾ ਜੀਤੋ ਜੀ ਦਾ ਸੰਸਕਾਰ ਹੋਇਆ, ਉਹੀ ਗੁਰਦੁਆਰੇ ਨੂੰ ਅਗਾਮਪੁਰ ਕਹਿੰਦੇ ਹਨ। ਮਾਤਾ ਸੁੰਦਰੀ ਜੀ ਦਾ ਤੇ ਮਾਤਾ ਸਾਹਿਬ ਦੇਵਾਂ ਜੀ ਦਾ ਸੰਸਕਾਰ ਦਿੱਲੀ ਬਾਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ 8ਵੇਂ ਪਾਤਸ਼ਾਹ ਦੇ ਦਿਲ ਦੇ ਨੇੜੇ ਹੈ। ਤਿੰਨਾਂ ਤਿੰਨਾਂ ਦੇ ਪ੍ਰਕਾਸ਼ ਦਾ ਵੱਖਰਾ ਵੱਖਰਾ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਵੱਡਾ ਹੈ, ਮਾਤਾ ਸੁੰਦਰੀ ਜੀ ਦਾ ਦੂਜੇ ਨੰਬਰ 'ਤੇ ਵੱਖਰਾ ਬਣਿਆ ਹੋਇਆ, ਅਤੇ ਮਾਤਾ ਸਾਹਿਬ ਦੇਵੀ ਜੀ ਦਾ ਤੀਜਾ, ਤਿੰਨਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਵੱਖਰਾ ਵੱਖਰਾ ਪ੍ਰਕਾਸ਼ ਹੁੰਦਾ, ਉੱਥੇ ਨਿਸ਼ਾਨ ਸਾਹਿਬ ਉਹਨਾਂ ਦੇ ਝੂਲਦੇ। ਸੋ ਇਹ ਤਿੰਨ ਮਾਤਾਵਾਂ ਗੁਰੂ ਸਾਹਿਬ ਜੀ ਦੇ ਮਹਿਲ ਹੋਏ। ਮਹਾਂਬਲੀ ਦਸਵੇਂ ਪਾਤਸ਼ਾਹ ਆਪਣੇ ਜੀਵਨ ਵਿੱਚ ਤੁਰਕਾਂ ਨਾਲ ਔਰੰਗਜ਼ੇਬ ਵੱਲ ਮੱਥਾ ਲਾਇਆ, 14 ਜੰਗਾਂ ਕੀਤੀਆਂ, ਅਤੇ ਜੰਗਾਂ ਵੀ ਇਹੋ ਜਿਹੀਆਂ ਸੀ ਵੀ ਦੁਨੀਆਂ 'ਤੇ ਉਹਦੀ ਕੋਈ ਮਿਸਾਲ ਨਹੀਂ ਮਿਲਦੀ। 40 ਭੁੱਖੇ ਭਾਣੇ ਸਿੰਘਾਂ ਨੂੰ ਲੈ ਕੇ 10 ਲੱਖ ਦਾ ਟਾਕਰਾ ਚਮਕੌਰ ਦੀ ਗੜੀ 'ਚ ਕੀਤਾ। ਹਜ਼ੂਰ ਲਿਖਦੇ ਕਿ 10 ਲੱਖ ਬਰਾਇਤ ਬਰੋ ਬੇਖਬਰ, 10 ਲੱਖ ਦਾ ਅਰਥ ਹੈ 10 ਲੱਖ, ਬਰਾਇਤ ਮੈਨੇ ਆ ਗਏ ਬਿਨਾਂ ਖਬਰ ਦਿੱਤੀਆਂ। ਉਹਨਾਂ 10 ਲੱਖਾਂ ਦੇ ਸਾਹਮਣੇ 40 ਭੁੱਖੇ ਭਾਣੇ ਸਿੰਘ ਸ਼ੇਰਾਂ ਤਰ੍ਹਾਂ ਡਟ ਗਏ। 1.25 ਲੱਖ ਸੇ ਏਕ ਲੜਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹੋ ਜਿਹੇ ਪ੍ਰਤਾਪੀ ਸਤਿਗੁਰੂ ਹੋਏ।
ਅਨੇਕ ਪ੍ਰਕਾਰ
ਬੜੇ ਬੜੇ ਵੱਡੇ ਯੁੱਧ ਕਰਕੇ, ਅਖਾੜੇ ਕਰਕੇ, ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਸਾਰੇ ਸਮੁੰਦਰ ਛੱਡ ਦਿੱਤੀਆਂ ਹਨ। ਵੈਰੀਆਂ ਦੀ ਨੱਕ 'ਚ ਦਮ ਕੀਤਾ, ਜਿਨ੍ਹਾਂ ਨੇ ਸਦੀਆਂ ਤੋਂ ਹਿੰਦੁਸਤਾਨ ਨੂੰ ਗੁਲਾਮ ਬਣਾਇਆ ਹੋਇਆ ਸੀ, ਜਿਹੜੇ ਮਜ਼ਲੂਮਾਂ 'ਤੇ ਜ਼ੁਲਮ ਕਰਦੇ ਸਨ, ਧਰਮ ਦਾ ਨਾਸ਼ ਕਰਦੇ ਸਨ, ਉਹਨਾਂ ਜ਼ਾਲਮਾਂ ਦਾ ਨਾਸ਼ ਕਰਕੇ ਧਰਮ ਨੇ ਆਪਣੇ ਖੰਡੇ ਨਾਲ ਕੀਤਾ ਹੈ। ਮਹਾਂਪ੍ਰਤਾਪੀ ਸੂਰਮਾ ਯੋਧਾ ਪੰਥ ਖਾਲਸਾ ਉਤਪਤ ਕੀਤਾ ਹੈ। ਹੋਰ ਸੰਸਾਰ ਦੇ ਵਿੱਚ ਸਾਰੇ ਪੰਥ ਵੇਖ ਲਓ, ਸਾਰੀਆਂ ਧਰਮ ਸੰਪਰਦਾਵਾਂ ਵੇਖ ਲਓ, ਸਾਰੇ ਸਤਿਕਾਰਯੋਗ ਨੇ, ਪਰ ਖਾਲਸੇ ਦੀ ਸ਼ਾਨ ਸਾਰਿਆਂ ਤੋਂ ਵੱਖਰੀ ਹੈ। ਭਾਈ ਜੈਤੇ ਨੂੰ ਪੁੱਛਦੇ ਕਰ ਕੀ ਤਲ ਪਾਤਸ਼ਾਹ, ਭਾਈ ਜੈਤਿਆ ਦਿੱਲੀ ਦੇ ਵਿੱਚ ਮਹਾਰਾਜ ਸ਼ਹੀਦ ਹੋਏ ਨੇ, ਉੱਥੋਂ ਦੀਆਂ ਸੰਗਤਾਂ ਨੂੰ ਕੀ ਹੋ ਗਿਆ, ਉਹ ਕਿਉਂ ਨਹੀਂ ਬੋਲੀਆਂ? ਭਾਈ ਜੈਤਾ ਕਹਿਣ ਲੱਗਾ, ਮਹਾਰਾਜ ਸਭ ਘਰਾਂ ਦੇ ਬੂਹੇ ਬੰਦ ਕਰਕੇ ਅੰਦਰ ਡੱਕ ਕੇ ਬੈਠ ਗਏ, ਬੇਪਛਾਣ ਹੋ ਗਏ, ਕਰਗੀ ਤਾਂ ਕਹਿੰਦੇ ਜੈਤਿਆ ਮੈਂ ਇਹੋ ਜਿਹਾ ਖਾਲਸਾ ਸਾਜਾਂਗਾ ਨਾਥਨ ਮੈਂ ਇੱਕ ਖੜਾ ਛਪੇ ਨਹੀਂ ਕਿਸੇ ਠੌਰ ਮੇਰਾ ਸਿੰਘ ਭਾਵੇਂ ਇਕੱਲਾ ਹੀ ਹੋਵੇਗਾ ਲੱਖਾਂ 'ਚ ਵੱਖਰਾ ਨਜ਼ਰ ਆਏਗਾ ਤੇ ਸਾਧ ਸਿੰਘ ਜੀ ਦਸਵੇਂ ਪਾਤਸ਼ਾਹ ਮਹਾਰਾਜ ਨੇ ਇਹੋ ਜਿਹਾ ਸਰੂਪ ਸਾਨੂੰ ਦਿੱਤਾ ਦਸਤਾਰਾਂ ਦਿੱਤੀਆਂ ਦਾੜੇ ਦਿੱਤੇ ਸ਼ਸਤਰ ਬਸਤਰ ਦਿੱਤੇ ਨਿਆਰਾ ਰੂਪ ਦਿੱਤਾ ਤੇ ਨਿਆਰੀ ਚਾਲ ਢਾਲ ਦਿੱਤੀ ਨਿਆਰੀ ਰਹਿਣੀ ਬਹਿਣੀ ਦਿੱਤੀ ਸਭ ਦਾ ਭਲਾ ਕਰਨ ਵਾਲਾ ਸਭ ਦਾ ਮਦਦਗਾਰ ਪਰ ਸਾਰਿਆਂ ਤੋਂ ਨਿਰਾਲਾ ਖਾਲਸਾ ਕਿਸੇ ਦਾ ਵੈਰ ਹੀ ਨਹੀਂ ਕਈ ਨਿਰਾਲੇ ਦਾ ਅਰਥ ਸਮਝ ਲੈਂਦੇ ਵੀ ਸਾਰਿਆਂ ਨੂੰ ਮਾਰਨ ਵੱਟਣ ਵਾਲਾ ਹੀ ਹੈ ਇਹ ਨਹੀਂ ਖਾਲਸਾ ਕਿਸੇ ਨੂੰ ਮਾਰਦਾ ਨਹੀਂ ਖਾਲਸਾ ਸਭ ਨੂੰ ਪਾਲਦਾ ਹੈ ਪਰ ਜੇ ਕੋਈ ਖਾਲਸੇ ਦੇ ਜਾਂ ਗੁਰੂ ਦੇ ਜਾਂ ਗੁਰੂ ਦੀ ਬਾਣੀ 'ਤੇ ਜਾਂ ਗੁਰੂ ਦੇ ਸਿਧਾਂਤ 'ਤੇ ਕਿੰਤੂ ਪਰੰਤੂ ਕਰੇ ਤਾਂ ਉਹਦੇ ਨਾਲ ਖਾਲਸਾ ਦੋ ਹੱਥ ਜ਼ਰੂਰ ਕਰਦਾ ਹੈ ਤੋ ਧਰਮ ਦੇ ਵਿਰੋਧੀ ਕੋਈ ਵੀ ਸਨ ਮੁਸਲਮਾਨ ਸਨ ਕੋਈ ਅੰਗਰੇਜ਼ ਸਨ ਹਿੰਦੂ ਸਨ ਉਹਨਾਂ ਨਾਲ ਟੱਕਰ ਹੋਈ ਪਹਾੜੀ ਰਾਜੇ ਹਿੰਦੂ ਸਨ ਰਾਜਾ ਭੀਮ ਚੰਦ ਵਰਗੇ ਉਹਨਾਂ ਦੇ ਨਾਲ ਕੇਸਰੀ ਚੰਦ ਵਰਗੇ ਹਿੰਦੂ ਰਾਜਾ ਨਾਲ ਵੀ ਖੰਡਾ ਖੜਕਾਇਆ ਅਤੇ ਤੁਰਕਾਂ ਨਾਲ ਵੀ ਖੰਡਾ ਖੜਕਾਇਆ ਜਿਹਦੇ ਨਾਲ ਦੇਖਿਆ ਵੀ ਜ਼ਾਲਮ ਹੈ ਉਹਦੇ ਨਾਲ ਟੱਕਰ ਲਈ ਜਿਹੜਾ ਧਰਮੀ ਆ ਉਹਦੀ ਉਹਦੀ ਮਦਦ ਕੀਤੀ ਜੇ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਆ ਗਿਆ ਵੀ ਮੇਰੀ ਮਦਦ ਕਰੋ ਅਤੇ ਕਲਗੀ ਦਰਬਾਰ ਸ਼ਾਹ ਨੇ ਜਾਜੂ ਦੀ ਸਲਾਹ ਆਗਰੇ ਦੇ ਕੋਲ ਜੰਗ ਲੜ ਕੇ ਉਹਨੂੰ ਰਾਜ ਦਵਾਇਆ ਆਨੰਦ ਔਰੰਗਜ਼ੇਬ ਦਾ ਵੱਡਾ ਪੁੱਤਰ ਸੀ ਜਿਹਨੇ ਗੁਰੂ ਸਾਹਿਬ ਦੇ ਪੁੱਤਰ ਸ਼ਹੀਦ ਕਰਵਾਏ ਸਨ ਉਹਦੇ ਪੁੱਤਰ ਨੂੰ ਫਿਰ ਰਾਜ ਦਵਾ ਰਹੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਕਰ ਸਕਦੇ ਹਾਂਜੀ ਤੁਰਕਾਂ ਦਾ ਤਪ ਤੇਜ ਖਤਮ ਕਰ ਦਿੱਤਾ ਜੜਾ ਹੀ ਕੁੱਟ ਕੇ ਖਾਲੇ ਸਿੰਘ ਨੂੰ ਸੁੱਟ ਦਿੱਤੀਆਂ ਸਾਲ ਤੇ ਗਿਆਰਾਂ ਮਹੀਨੇ
ਜਗ ਮਹਿਕੀਲ ਧਰਮ ਪ੍ਰਕਾਸ਼
32 ਸਾਲ 11 ਮਹੀਨੇ ਗੱਦੀ ਤੇ ਰਹੇ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 9 ਸਾਲ ਦੀ ਉਮਰ 'ਚ ਗੁਰੂ ਬਣੇ ਸਨ ਕੁੱਲ ਆਯੂ ਸੰਸਾਰ ਵਿੱਚ 42 ਸਾਲ ਕੁਛ ਮਹੀਨੇ ਹਾਂਜੀ
ਸਿੱਖ ਅਨੇਕਨ ਗੋਬਿੰਦ ਕੀਨੀ
ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦਾ ਉਧਾਰ ਕੀਤਾ ਖਾਲਸੇ ਪੰਥ ਦਾ ਸਤਾਲ ਉਹਨਾਂ ਬਚਨ ਬੜੇ ਸੋਹਣੇ ਲਿਖੇ ਪੰਥ ਪ੍ਰਕਾਸ਼ ਵਿੱਚ ਕਲਗੀ ਧਰ ਕਹਿੰਦੇ ਇਹਨੇ ਗਰੀਬ ਸਿੰਘਨ ਕੋ ਤੈਨੂੰ ਪਾਤਸ਼ਾਹੀ ਇਹ ਯਾਦ ਕਰੇ ਹਮਲੇ ਕਰੇ ਆਈ ਇਹਨਾਂ ਗਰੀਬਾਂ ਨੂੰ ਪਾਤਸ਼ਾਹੀ ਦਿਆਂਗਾ ਇਹ ਯਾਦ ਕਰਿਆ ਕਰਨਗੇ ਕਿ ਕੋਈ ਗੁਰੂ ਸੀ ਜਿਹਨੇ ਸਾਨੂੰ ਸਰਦਾਰ ਬਣਾਇਆ ਸੀ ਜਿਨ ਕੀ ਜਾਤ ਗੋਤ ਕੁਲ ਮਾਹੀ ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਵੀ ਨਹੀਂ ਕਦਾਈ ਉਨਹੀਂ ਕੋ ਸਰਦਾਰ ਬਣਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ਜਿਦੜੋਂ ਸੇ ਮੈਂ ਸ਼ੇਰ ਬਣਾਊ ਚਿੜੀਆਂ ਸੇ ਮੈਂ ਬਾਗ ਚੜਾਊ ਸਵਾ ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ
ਦੁੱਖ ਤੇ ਬਚੇ ਸ਼ਰਨ ਜਿਨ ਲੀਨੀ
ਜਿਹੜੇ ਗੁਰੂ ਕਲਗੀ ਧਰ ਦੀ ਸ਼ਰਨ ਆ ਗਏ ਗੁਰੂ ਕਲਗੀ ਧਰ ਦੇ ਜਹਾਜ਼ ਤੇ ਚੜ ਗਏ ਇਹ ਸੰਸਾਰ ਦੇ ਦੁੱਖਾਂ ਤੋਂ ਵੀ ਬਚ ਗਏ ਪਰਲੋਕ ਦੇ ਦੁੱਖਾਂ ਤੋਂ ਵੀ ਬਚ ਗਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਕਾ ਬਾਪਾ ਮੇਲੇ ਐਸੇ ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਸ਼ਰਨ ਦੋਵਾਂ ਜਹਾਨਾਂ ਦੇ ਸੁੱਖ ਦਿੰਦੀ ਹੈ 1765 ਵਿਕਰਮੀ 1708 ਈਸਵੀ ਸੁਧੀ ਪੰਚਮੀ ਤੇ ਵੀਰਵਾਰ ਦੇ ਦਿਨ ਰਾਤ ਰਹਿੰਦੀ ਸੀ ਅੰਮ੍ਰਿਤ ਵੇਲੇ ਦੇ 2 ਵਜੇ ਦਾ ਸਮਾਂ ਸੀ
ਸੱਚਖੰਡ ਪਹੁੰਚੇ ਸ੍ਰੀ
ਗੁਰਤਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਸੰਸਾਰ ਤੋਂ ਸਾਡੇ ਤੋਂ ਪਰਦਾ ਕਰ ਗਏ ਰਹਿਣਗੇ ਸਾਡੇ ਵਿੱਚ ਹੀ ਖਾਲਸੇ ਦੇ ਵਿੱਚ ਹੀ ਵਰਤਦੇ ਆ ਸਦਾ ਹੀ ਮੈਂ ਆਪਣੇ ਖਾਲਸੇ ਦੇ ਅੰਗ ਸੰਗ ਰਹਾਂਗਾ ਇਹ ਬਚਨ ਕਹਿ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਜੋਤੀ ਜੋਤ ਸਮਾਏ
ਅਵਿਚਲ ਨਗਰ ਨਾਮ ਸ਼ੁਭ ਥਾਨ
ਜਿਸ ਜਗ੍ਹਾ ਦਾ ਨਾਮ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਦੇੜ ਦੱਖਣ ਦੇ ਵਿੱਚ ਹੈ ਗੋਦਾਵਰੀ ਦੇ ਕੰਢੇ ਤੇ
ਭਇਓ ਦੇਵ ਰਾਜੋ ਤਮਹਾਨ
ਹਜ਼ੂਰ ਸਾਹਿਬ ਮਹਾਰਾਜ ਦੀ ਜਗ ਦੀ ਜੋਤ ਅਬਚਲ ਨਗਰ ਸਥਾਨ ਹੈ
ਸ੍ਰੀ ਹਰਿ ਰਾਇ ਪਾਏ ਗੁਰਿਆਈ
ਹੁਣ ਕਵੀ ਜੀ ਲਿਖਦੇ ਹੈ ਜਦੋਂ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਗੁਰੂ ਬਣੇ ਸੀ ਹਾਂਜੀ
ਬਹੁਤ ਰੰਗੇ ਦਿੱਲੀ ਪਾਈ
ਉਹਨਾਂ ਦੇ ਟਾਈਮ ਵਿੱਚ ਰਾਜ ਦਾ ਪਲਟਾ ਹੋਇਆ ਸੀ ਗੁਰੂ ਮਹਾਰਾਜ ਸਾਹਿਬ ਦੇ ਟਾਈਮ ਤੇ ਔਰੰਗਜ਼ੇਬ ਬਾਦਸ਼ਾਹ ਬਣਿਆ ਸੀ
ਅਤੇ ਸ਼ਾਹਿਦ ਕਮਾਲਤ ਭਇਓ
ਉਹਨੇ ਆਪਣੇ ਪਰਿਵਾਰ ਨੂੰ ਆਪਣੇ ਭਾਈਆਂ ਨੂੰ ਵੀ ਕਦਰ ਕੀਤਾ ਆਪਣੇ ਪਿਓ ਨੂੰ ਵੀ ਨਜ਼ਰਬੰਦ ਕੀਤਾ ਤੇ ਸਾਰੇ ਪਰਿਵਾਰ ਨੂੰ ਤੇ ਆਪਣੇ ਵਿਰੋਧੀਆਂ ਨੂੰ ਦਬਾ ਕੇ ਦਾਰਾ ਸ਼ਿਕੋਹ ਵਰਗੇ ਪਰਮਾਤਮਾ ਬੰਦਿਆਂ ਨੂੰ ਮਰਵਾ ਕੇ ਔਰੰਗਜ਼ੇਬ ਹਿੰਦੁਸਤਾਨ ਦਾ ਮਾਲਕ ਬਣ ਗਿਆ ਬੜਾ ਪ੍ਰਤਾਪੀ ਬਾਦਸ਼ਾਹ ਹੋਇਆ ਔਰੰਗਜ਼ੇਬ ਬਹੁਤ ਉਹਨੇ ਆਪਣੀ ਤੇਗ ਦੇ ਨਾਲ ਚੜ੍ਹਦੇ ਤੋਂ ਛਿਪਦੇ ਤੱਕ ਮੁਲਕ ਮੰਨ ਲਿਆ ਕੋਈ ਉਹਦੇ ਸਾਹਮਣੇ ਖੰਘ ਨਹੀਂ ਸੀ ਸਕਦਾ ਕੋਈ ਉਹਦੇ ਸਾਹਮਣੇ ਬਗਾਵਤ ਨਹੀਂ ਸੀ ਕਰ ਸਕਦਾ ਐਡਾ ਪ੍ਰਤਾਪੀ ਸੀ ਵੀ 22 ਲੱਖ ਫੌਜ ਉਹਦੇ ਕੋਲ ਤਿਆਰ ਬਰਤਿਆਰ ਜੰਗ ਕਰਨ ਵਾਲੀ ਰਹਿੰਦੀ ਸੀ 10,000 ਵੱਡੀਆਂ ਤੋਪਾਂ 50,000 ਛੋਟੀਆਂ ਤੋਪਾਂ ਉਹਨਾਂ ਦੇ ਸਰਕਾਰੀ ਅਸਲੇ ਖਾਨੇ ਵਿੱਚ ਸਨ ਇਸ ਤੋਂ ਇਲਾਵਾ ਕਿਲ੍ਹਿਆਂ ਦੀ ਮੁਲਕਾਂ ਦੀ ਰਿਆਸਤਾਂ ਦੀ ਕੋਈ ਗਿਣਤੀ ਕੋਈ ਨਹੀਂ ਸੀ ਹਿੰਦੁਸਤਾਨ ਦੇ 22 ਸੂਬਿਆਂ ਦੇ ਦਾ ਹੁਕਮ ਚੱਲਦਾ ਸੀ ਇੱਥੋਂ ਤੱਕ ਵੀ ਮੱਕੇ ਮਦੀਨੇ ਇਰਾਕ ਇਰਾਨ ਦੇ ਬਾਦਸ਼ਾਹ ਵੀ ਉਹਦੇ ਨਾਲ ਟੱਕਰ ਨਹੀਂ ਸੀ ਲੈ ਸਕਦੇ ਇਹੋ ਜਿਹਾ ਮਹਾਬਲੀ ਪ੍ਰਤਾਪੀ ਔਰੰਗਜ਼ੇਬ ਬਾਦਸ਼ਾਹ ਸੀ ਔਰ ਉਹ ਇਹ ਗੱਦੀ ਤੇ ਬੈਠਾ ਸੀ ਬੜੇ ਅਪਰਾਧ ਕਰਕੇ ਉਹਦਾ ਦਾਮਨ ਪਾਪਾਂ ਨਾਲ ਨਿਬੜਿਆ ਹੋਇਆ ਖੂਨ ਨਾਲ ਨਿਬੜਿਆ ਹੋਇਆ ਉਹਨੇ ਆਪਣੇ ਪਿਓ ਭਰਾ ਨਹੀਂ ਛੱਡੇ ਦੂਜਿਆਂ ਦਾ ਕਿੱਥੇ ਮਿੱਤਰ ਬਣਨਾ ਸੀ ਮਹਾਂ ਫਕੀਰ ਸ਼ਰਮਤ ਉਸ ਸੂਫੀ ਸਾਧੂ ਨੂੰ ਸ਼ਰਮਤ ਨੂੰ ਵੀ ਦਿੱਲੀ 'ਚ ਕਤਲ ਕਰਕੇ ਦਾਰਾ ਸ਼ਿਕੋਹ ਨੂੰ ਕਤਲ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਕੇ ਉਹਨੇ ਆਪਣਾ ਦਾਮਨ ਖੂਨ ਨਾਲ ਨਿਬੇੜ ਲਿਆ ਸੀ ਹਜ਼ਾਰਾਂ ਨੇ ਲੱਖਾਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਸੀ ਸਾਧੂ ਸੰਤ ਫਕੀਰ ਭਾਵੇਂ ਹਿੰਦੂ ਮੁਸਲਮਾਨ ਸਭ ਨੂੰ ਤੰਗ ਕਰਦਾ ਸੀ ਗੁਰੂ ਘਰ ਨਾਲ ਬੜਾ ਦਰੋਹ ਸ਼ੁਰੂ ਕਰ ਦਿੱਤਾ ਪਹਿਲਾਂ ਉਹਨੇ 7ਵੇਂ ਪਾਤਸ਼ਾਹ ਨੂੰ ਦਿੱਲੀ ਬੁਲਾਇਆ ਗੁਰੂ ਹਰਿਰਾਇ ਸਾਹਿਬ ਦਿੱਲੀ ਆਉਣ ਮੇਰੇ ਦਰਬਾਰ ਵਿੱਚ ਮਹਾਰਾਜ ਕਹਿਣ ਲੱਗੇ ਅਸੀਂ ਦੁਖ ਦੇ ਦਰਸ਼ਨ ਨਹੀਂ ਕਰਨੇ ਸਾਨੂੰ ਮੈਂ ਮਲੇਸ਼ ਕੋ ਦਰਸ਼ਨ ਦੇਣ ਜਿਹਨੇ ਆਪਣੇ ਭਰਾ ਮਾਰ ਦਿੱਤੇ ਆਪਣਾ ਪਿਓ ਮਾਰ ਦਿੱਤਾ ਕੁੱਲ ਘਾਤੀ ਹੈ ਇਸ ਪਾਪੀ ਦੇ ਅਸੀਂ ਦਰਸ਼ਨ ਨਹੀਂ ਕਰਨੇ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਜੇ ਆਪ ਜੀ ਨਹੀਂ ਆਉਂਦੇ ਆਪਣਾ ਕੋਈ ਪਤੀ ਨਿਤ ਸਿਆਣਾ ਬੰਦਾ ਦਿੱਲੀ ਭੇਜੋ ਬਾਦਸ਼ਾਹ ਦੀ ਨਿਸ਼ਾ ਕਰ ਦੇਵੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਬੇਅੰਤ ਸ਼ਕਤੀਆਂ ਦੇ ਕੇ ਕਰਾਮਾਤਾਂ ਦੇ ਕੇ ਗੁਰੂ ਹਰਿਰਾਇ ਸਾਹਿਬ ਜੀ ਦਿੱਲੀ ਤੋਰਿਆ ਅਤੇ ਬਾਬਾ ਰਾਮ ਰਾਏ ਜੀ ਦਿੱਲੀ ਕਾਫੀ ਸਮਾਂ ਰਹੇ ਅਤੇ ਕਥਾ ਆਉਂਦੀ ਇਤਿਹਾਸ ਵਿਸਥਾਰ ਦੇ ਨਾਲ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਗੱਦੀ 'ਤੇ ਬੈਠੇ ਉਹਨਾਂ ਨੂੰ ਵੀ ਦਿੱਲੀ ਸੱਦਿਆ ਸਤਿਗੁਰੂ ਭਾਵੇਂ ਬਾਦਸ਼ਾਹ ਨੂੰ ਦਰਸ਼ਨ ਨਹੀਂ ਦਿੱਤੇ ਕਿ ਬਚਨ ਸੀਗਾ ਵੀ ਦਰਸ਼ਨ ਦੇਣੇ ਨਹੀਂ ਇਸ ਜਾਲਮ ਨੂੰ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਇ ਸਾਹਿਬ ਦੇ ਕਦਮਾਂ 'ਤੇ ਚੱਲਦਿਆਂ ਹੋਇਆ ਗੁਰੂ ਹਰਕ੍ਰਿਸ਼ਨ ਸਾਹਿਬ ਵੀ ਬਾਦਸ਼ਾਹ ਦੀ ਕਚਹਿਰੀ 'ਚ ਨਹੀਂ ਗਏ ਪਰ ਬਾਦਸ਼ਾਹ ਦੇ ਸਮੇਂ ਹੀ 3 ਸਾਲ ਦੀ ਉੱਥੇ ਸਮਾਂ ਕੱਟ ਕੇ ਸਤਿਗੁਰੂ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੀ ਜੋਤੀ ਜੋਤ ਸਮਾ ਗਏ ਦਿੱਲੀ ਵਿੱਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੱਦੀ 'ਤੇ ਬੈਠੇ ਲਗਭਗ 11 ਸਾਲ ਦਾ ਸਮਾਂ ਉਹਨਾਂ ਨੂੰ ਵੀ ਔਰੰਗਜ਼ੇਬ ਬੜੀਆਂ ਪਰੇਸ਼ਾਨੀਆਂ ਦਿੰਦਾ ਰਿਹਾ ਗੁਰੂ ਘਰ ਨਾਲ ਦਰੋਹ ਕਰਦਾ ਸੀ ਵੈਰ ਰੱਖਦਾ ਸੀ ਹਾਂਜੀ ਭਾਈ ਰਾਮ ਕੋਇਰ ਬਾਬਾ ਗੁਰਬਖਸ਼ ਸਿੰਘ ਜੀ ਬਾਬੇ ਬੁੱਢੇ ਸਾਹਿਬ ਜੀ ਦੀ ਜਿਹੜੀ 7ਵੀਂ ਪੀੜ੍ਹੀ ਮਹਾਂਪੁਰਸ਼ ਹਨ ਇਹ ਖਾਲਸੇ ਨੂੰ ਰਮਦਾਸ ਪਿੰਡ 'ਚ ਦੱਸ ਰਹੇ ਨੇ ਸੁਣਾ ਰਹੇ ਨੇ ਜਦੋਂ ਇਹ ਗੱਲ ਸਾਰੇ ਸਿੰਘਾਂ ਨੇ ਸੁਣੀ ਹੈ ਭਾਈ ਸਾਹਿਬ ਸਿੰਘ ਜੀ ਲਿਖਾਰੀ ਨੇ
ਹੱਥ ਜੋੜ ਕੇ
ਹੱਥ ਜੋੜ ਕੇ ਭਾਈ ਸਾਹਿਬ ਸਿੰਘ ਜੀ ਅਤੇ ਬਾਕੀ ਸਿੰਘਾਂ ਨੇ ਬੇਨਤੀ ਕੀਤੀ ਭਾਈ ਰਾਮ ਕੋਇਰ ਸਾਹਿਬ ਜੀ ਦੇ ਚਰਨਾਂ ਵਿੱਚ
ਨੌਕਰ ਕੀ ਸਭ ਕਥਾ ਬਖਾਨੋ
ਭਾਈ ਸਾਹਿਬ ਜੀ ਆਪ ਤਾਂ ਮਹਾਂਪੁਰਸ਼ ਗੁਰੂ ਸਾਹਿਬ ਜੀ ਨੂੰ ਜਾਣਨ ਵਾਲੇ ਹੋ ਕਲਗੀਧਰ ਪਾਤਸ਼ਾਹ ਦੇ ਵਜ਼ੀਰ ਹੋ ਕਿਰਪਾ ਕਰੋ آپ کے نویں پاتشاہیاں کی کتھا سانو سناؤ سارے گرو نانک دیو جی کا جنم ساکھی جو لکھا مل جاتا ہے باقی نو گرو کا اتہاس کتھا نہیں لکھا ہوا تھی کرپا کر کے نو گرو صاحبان کی کتھا لکھوا دیو پرچار ہوگا
چرتر کی نو سمجھی
تو آپ جی سان مہاراج کے کوتک سمجھاؤ سد گرو مہاراج کی کتھا دسو
جیو جیو پہلے کہو سب کتھا
بھائی رام کوئل صاحب جی جو گرو صاحب جی مہاراج ہوئے نے گرو صاحب نے جو جو کوتک کیتے نے جس طرح سکھی کا پرچار کیتا ہے لوگ لنگر چلائے نے منکتا کا بھلا کیتا ہے وہ ساری کتھا سانو وسار پورک دسو جی
گرو پرسنگ سنا کتھا
گرو مہاراج کے سارے پرسنگ سناؤ جی
سنی خالصے کی سنوانی
بھائی رام پور خالصے کی یہ بینتی سن کر کے
دیگر بخش سنگھ من مانی
بھائی رام پور صاحب انہوں کا جنم کا نام سیگا جدو دمدمے صاحب مہاراج کہتے بھائی صاحب ہوں کنڈے امرت چھک لو کہ سات بجن مہاراج چھکا دو پنجاں پیاریاں نے کرگی در پاتشاہ نے اپنے ہاتھی دمدمے صاحبوں کی تلوندی بھائی صاحب رام پور جی کنڈے امرت چھکا کے نام بابا گربک سنگھ جی رکھ دیتا سی سو بابا گربک بھائی گربک سنگھ جی بھائی رام پور ایک ہی ہے دوویں نام آتے ہیں پر دو نہیں ایک ہی مہاپرش کا نام ہے پہلا نام رام کوئل صاحب ہے دوجا نام کھنڈے امرت چھک کے بابا گربخش سنگھ جی بابا گربخش سنگھ جی بھی ساتھ سنگھ جی دو ہوئے نے ایک لیل پور پنڈ کے نہنگ سنگھ گربخش سنگھ جی جڑے بابا دیپ سنگھ جی تو بعد ٹکسال کے مکھی بھی بنے تو شری اکال تخت صاحب کے پچھلے پاسے جنہ کا شہید گنج ہے وہ دوسرے مہاپرش ہوئے نیل پنڈ ماجھے بچ ہے بابا گربخش سنگھ جی نہنگ سنگھ یہ جڑے گربخش سنگھ جی ہوئے نے بابے بڈھے صاحب جی کی ستویں پیڑھی بھائی رام کوئل جی ہی ہوئے تو یہ ہوں کتھا خالصے نوں سنا رہے نے رمداس پنڈ ماجھے دیش میں ہاں جی
بھائی
رام کوئل صاحب کتھا سنا لگے ہیں سنگھ سن لگے ہیں
نو ست گر کی جم جم ہوئی
نو پاتشاہی کی کتھا جم گرو نانک دیو جی بھائی بالا جی نے لکھوا دیتی سی جنم ساخی باقی گرو کی بھائی رام گور جی لکھوان لگے ہاں
سنت پیو تب خالصا
سارا خالصا پنت انہوں نے کتھا سن لگا ہے سنگھ سنا لگے ہیں بھائی رام گور جی سنا لگے ہیں بھائی صاحب سنگھ جی لکھی جانے ہیں
ਸ੍ਰੀ ਗੁਰੂ ਜਸ ਗੋਸ਼ਰਨ
ਗੁਰੂ ਸਾਹਿਬ ਦਾ ਜਸ ਕੰਨਾਂ ਨਾਲ ਸਿੰਘ ਸੁਣਦੇ ਹਨ
ਪਟਿਆ ਸੁਣਿਆ ਮਨ ਮਹਿੰਦਨ ਹੈ
ਅੱਗੇ ਆਉਣ ਵਾਲੇ ਸਮੇਂ ਦੇ ਸਿੰਘ ਪੜ੍ਹਨਗੇ ਸੁਣਨਗੇ ਮਨ ਵਿੱਚ ਵਿਚਾਰ ਕਰਨਗੇ ਗੁਰਮਤ ਪ੍ਰਾਪਤ ਹੋਵੇਗੀ ਸਿੱਖੀ ਪ੍ਰਾਪਤ ਹੋਵੇਗੀ
ਪਰਹਿ ਕਾਮਨਾ ਕੌਣ
ਸਭ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ ਸਾਸਵ ਦੀ ਕਥਾ ਐਸੀ ਹੈ ਜਿਹੋ ਜਿਹੀ ਭਾਵਨਾ ਲੈ ਕੇ ਤੁਸੀਂ ਸੁਣੋਗੇ ਉਹੋ ਜਿਹਾ ਫਲ ਮਿਲ ਜਾਏਗਾ ਇਹ ਕਥਾ ਤੁਸੀਂ ਜਿੱਦਾਂ ਦੀ ਭਾਵਨਾ ਨਾਲ ਸੁਣੋਗੇ ਇਹਦੇ ਨਾਲ ਆਪਣੀ ਭਾਵਨਾ ਦਾ ਭਾਂਡਾ ਦੇਖਣਾ ਨਾ ਕਿੱਦਾਂ ਦਾ ਜੇ ਕੋਈ ਸ਼ਰਧਾਵਾਨ ਹੈ ਤੇ ਉਹਨੂੰ ਬ੍ਰਹਮ ਗਿਆਨ ਵੀ ਮਿਲ ਸਕਦਾ ਤੇ ਜੇ ਮੇਰੇ ਵਰਗਾ ਨਾਸਤਕ ਹੈ ਤਰਕ ਬੁੱਧੀ ਵਾਲਾ ਹੈ ਉਹਨੂੰ ਕਿਸੇ ਨੇ ਪ੍ਰਾਪਤ ਹੋਣਾ ਜਿਵੇਂ ਮੀਂਹ ਪੈਂਦਾ ਹੋਵੇ ਬਾਲਟੀ ਸਿੱਧੀ ਰੱਖ ਦੇ ਉੱਤੇ ਭਰ ਜਾਂਦੀ ਹੈ ਮੂੰਹੀ ਕਰਕੇ ਰੱਖ ਦੇ ਉੱਤੇ ਖਾਲੀ ਰਹਿ ਜਾਂਦੀ ਹੈ ਇਹ ਹੁਣ ਆਪਣੀ ਭਾਵਨਾ ਦੇ ਬਰਤਨ ਦੇ ਵਿੱਚ ਵਸਤੂ ਪੈਣੀ ਹੈ ਤੋ ਕਥਾ ਐਸੀ ਹੈ ਨੌ ਪਾਤਸ਼ਾਹੀਆਂ ਦੀ ਦਸੇ ਸਤਿਗੁਰਾਂ ਦੀ ਜਿਹੜੀ ਚੱਲ ਰਹੀ ਗੁਰੂ ਨਾਨਕ ਸਾਹਿਬ ਦੀ ਆਪਾਂ ਸੁਣ ਲਈ ਹੈ ਬਾਕੀ ਜਿਹੜੀ ਨੌ ਪਾਤਸ਼ਾਹੀਆਂ ਦੀ ਕਥਾ ਗੁਰਪ੍ਰਤਾਪ ਸੂਰਜ ਵਿੱਚ ਹੈ ਕਵੀ ਜੀ ਕਹਿੰਦੇ ਆ ਵੀ ਜੋ ਕੋਈ ਮੰਗੇਗਾ ਉਹ ਫਲ ਫਲ ਪ੍ਰਾਪਤ ਕਰੇਗਾ ਦਸੇ ਪਾਤਸ਼ਾਹੀਆਂ ਇੱਕੋ ਰੂਪ ਨੇ ਦਸਾਂ ਗੁਰੂਆਂ 'ਚ ਫਰਕ ਨਹੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੱਕ ਇੱਕੋ ਜੋਤ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੋਰੇ ਅਵਤਾਰ ਜਗਮਨ ਜੋਤ ਬਰਾਜ ਰਹੀ ਸੀ ਅਬਚਲ ਨਗਰ ਮਜਾ ਇੱਕੋ ਜੋਤ ਜੋਤ ਉਹ ਜੋਤ ਸਾਏ ਸਹਿ ਤਾਇਆ ਫੇਰ ਪਲਟੀ ਹੈ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਵੀ ਦਸਾਂ ਗੁਰੂਆਂ ਦੀ ਜੋਤਾਂ ਵੱਖਰੀਆਂ ਨਹੀਂ, ਦਸ ਜੋਤਾਂ ਨਹੀਂ, ਜੋਤਾਂ ਹੈ, ਜੋਤ ਇੱਕੋ ਹੀ ਹੈ, ਦਸ ਜਾਮੇ, ਦਸ ਜਾਮੇ ਦੇ ਗੁਰੂ ਪਾਤਸ਼ਾਹ ਨੇ ਇਹ ਕੌਤਕ ਕੀਤਾ। ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ, ਆਨੰਦ ਸਰੂਪ ਜੋਤ ਸੰਸਾਰ ਦੇ ਭਲੇ ਲਈ ਦਸ ਜਾਮੇ ਧਾਰਨ ਕਰਦੀ ਹੈ ਤੇ ਸਾਡਾ ਭਲਾ ਕਰਦੀ ਹੈ। ਐਸੇ ਗੁਰੂ ਮਹਾਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਚਰਨ ਕਮਲਾਂ ਉੱਤੇ ਸਿਰ ਧਰ ਕੇ
ਬੰਦੋ ਦੁਆਰਾ
ਸੰਤੋਖ ਸਿੰਘ ਜੀ ਕਹਿੰਦੇ, ਮੱਥਾ ਟੇਕ ਕੇ ਮੈਂ ਕਥਾ ਸ਼ੁਰੂ ਕਰਦਾ ਹਾਂ।
ਸ੍ਰੀ ਗੁਰੂ ਨਾਨਕ ਪੂਰਨ,
ਸ੍ਰੀ ਗੁਰੂ ਨਾਨਕ ਦੀ ਪੂਰਨ ਅਵਤਾਰ ਪਰਮੇਸ਼ਰ ਦੀ। ਹਾਂਜੀ,
ਗੁਰ ਦਾ ਗੁਰ ਅੰਗਦ ਨੇ ਜਪ ਪਾਈ,
ਜਦੋਂ ਉਹਨਾਂ ਨੇ ਆਪਣੀ ਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ, ਆਪਣੀ ਥਾਂ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਥਾਪ ਦਿੱਤਾ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਥਾਪਿਆ ਲਹਿਣਾ ਜਿਉਂਦੇ, ਜਿਉਂਦੇ ਜੀ ਆਪਣੀ ਹਯਾਤੀ ਵਿੱਚ ਲਹਿਣੇ ਨੂੰ ਥਾਪ ਦਿੱਤਾ।
ਧਿਆਨ ਰੱਖਦਾ ਕਰ ਮੂਰਤ ਕੋ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੁਰਤੀ ਜੁੜੀ ਗੁਰੂ ਅੰਗਦ ਦੇਵ ਜੀ ਦੀ।
ਕਹਿ ਜਾਏ ਲਿਓ ਜਪ ਦਿਨ ਬਿਦਾਈ,
ਗੁਰੂ ਅੰਗਦ ਦੇਵ ਜੀ ਦੇ ਅੰਦਰ ਆਪਣੀ ਕਲਾ ਥਾਪ ਕੇ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਹੁਣ ਤੂੰ ਇੱਥੋਂ ਚਲਾ ਜਾ, ਤੂੰ ਆਪਣੇ ਪਿੰਡ ਚਲਾ ਜਾ। ਗੁਰੂ ਅੰਗਦ ਦੇਵ ਕਹਿੰਦੇ, ਮਹਾਰਾਜ ਮੇਰਾ ਜੀ ਤਾਂ ਨਹੀਂ ਕਰਦਾ ਤੁਹਾਡੇ ਤੋਂ ਵਿਛੜਨ ਨੂੰ, ਪਰ ਮੈਂ ਹੁਕਮ ਤਾਂ ਮੰਨਣਾ। ਇਹ ਦੱਸੋ ਜਦੋਂ ਤੁਸੀਂ ਕਾਰਨ ਕਰੋਗੇ ਜਾਂ ਨਹੀਂ, ਜੋਤੀ ਜੋਤ ਸਮਾਓਗੇ, ਮੈਂ ਆ ਸਕਦਾ ਤੁਹਾਡੇ ਕੋਲ। ਗੁਰੂ ਅੰਗਦ ਦੇਵ ਜੀ ਦਾ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਤੁਸੀਂ ਇੱਥੇ ਨਹੀਂ ਆਉਣਾ, ਅਸੀਂ ਤੁਹਾਡੇ ਕੋਲ ਆ ਜਾਵਾਂਗੇ। ਆਖੋ ਸ੍ਰੀ ਗੁਰੂ, ਤੁਸੀਂ ਨਹੀਂ ਆਉਣਾ, ਅਸੀਂ ਉੱਥੇ ਆਵਾਂਗੇ। ਭਾਈ ਸਾਹਿਬ ਗੁਰਦਾਸ ਜੀ ਸਵਾਲ ਦਾ ਜਵਾਬ ਲਿਖਦੇ ਨੇ, ਇੱਕ ਸਵਾਲ ਉੱਠਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਨਹੀਂ ਲੱਭਾ। ਇਹ ਤਾਂ ਸਾਰਿਆਂ ਨੂੰ ਪਤਾ, ਸਰੀਰ ਨਹੀਂ ਮਿਲਿਆ। ਅੱਧੀ ਚਾਦਰ ਜਿਹੜੀ ਸੀ, ਬਸਤਰ ਸੀ, ਉਹ ਹਿੰਦੂਆਂ ਨੇ ਲੈ ਲਿਆ ਅਤੇ ਅੱਧਾ ਮੁਸਲਮਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸੰਸਕਾਰ ਕਰ। ਮੁਸਲਮਾਨ ਕਹਿੰਦੇ, ਬਾਬਾ ਕਬਰ ਵਿੱਚ ਕਬਰ ਬਣਾ ਲਈ। ਹਿੰਦੂ ਕਹਿੰਦੇ, ਇਸ ਬਾਬੇ ਦੀ ਸਮਾਧ ਬਣਾ ਦਿੱਤੀ, ਸੰਸਕਾਰ ਕਰਤਾ। ਭਾਈ ਸਾਹਿਬ ਕਹਿੰਦੇ ਆ, ਕਿਹਾ ਗੁਰੂ ਨਾਨਕ ਕਿੱਥੇ ਗਿਆ, ਫਿਰ ਪਤਾ ਕਰੋ। ਮੜੀਆਂ 'ਚ ਗਿਆ ਅਤੇ ਕਬਰਾਂ 'ਚ ਗਿਆ, ਬਾਬਾ ਕਿੱਥੇ ਆ? ਭਾਈ ਸਾਹਿਬ ਕਹਿੰਦੇ, ਸੁਣੋ, ਬਾਬਾ ਮੜੀ ਨਾ ਗੋਲ ਮੱਠ, ਬਾਬਾ ਨਾ ਮੜੀਆਂ ਵਿੱਚ ਨਾ ਕਬਰਾਂ ਵਿੱਚ, ਬਾਬਾ ਮੜੀ ਨਾ ਗੋਲ ਮੱਠ, ਗੁਰ ਅੰਦਰ ਕੇ ਹੁੰਦੀ ਸਮਾਵ ਹੈ। ਬਾਬਾ ਸਰੀਰ ਹੈ ਹੀ ਨਹੀਂ, ਇਹ ਸਰੀਰ ਅਲੋਪ ਕਰਨ ਦਾ ਮਤਲਬ ਇਹ ਸੀ, ਸਾਨੂੰ ਇਹ ਮੈਸੇਜ ਦੇਣਾ ਸੀ ਕਿ ਮੈਂ ਸਰੀਰ ਨਹੀਂ ਹਾਂ, ਤੁਸੀਂ ਮੈਨੂੰ ਸਰੀਰ ਸਮਝਦੇ ਤੋਂ ਤੁਹਾਡੀ ਮੂਰਖਤਾ ਹੈ। ਬਾਬਾ ਤਾਂ ਸ਼ਬਦ ਹੈ, ਬਾਬਾ ਤਾਂ ਜੋਤ ਹੈ, ਅਤੇ ਬਾਬਾ ਕਹਿੰਦਾ ਮੈਂ ਤੇਰੇ ਕੋਲ ਆ ਜਾਵਾਂਗਾ। ਬਾਬਾ ਕਿਤੇ ਨਹੀਂ ਗਿਆ, ਨਾ ਮੜੀਆਂ 'ਚ ਗਿਆ, ਨਾ ਕਬਰਾਂ 'ਚ ਗਿਆ। ਬਾਬਾ ਗੁਰੂ ਅੰਗਦ ਕੇ ਹੀ ਸਮਾ ਹੈ, ਗੁਰੂ ਅੰਗਦ ਸਾਹਿਬ ਦੇ ਅੰਦਰ ਸਮਾ ਗਿਆ। ਕਹਿ ਦਿੱਤਾ ਸੀ ਕਿ ਅਸੀਂ ਤੇਰੇ ਕੋਲ ਆਵਾਂਗੇ, ਤੂੰ ਸਾਡੇ ਕੋਲ ਨਾ ਆਵੀ। ਤੇ ਗੁਰੂ ਅੰਗਦ ਸਾਹਿਬ ਹੁਕਮ ਮੰਨ ਕੇ ਕਰਤਾਰਪੁਰ ਤੋਂ ਤੁਰ ਪਏ ਸਨ।
ਬੇਬਸ
ਬੜੇ ਬੇਬੰਦੇ ਹੋਏ, ਬੇਬਸ ਹੋਏ, ਬੈਰਾਗੀ ਹੋਏ, ਗੁਰੂ ਸਾਹਿਬ ਤੋਂ ਵਿਛੜ ਕੇ ਕਰਤਾਰਪੁਰ ਸਾਹਿਬ ਤੋਂ ਤੁਰ ਪਏ। ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਸ਼ਟਾਂਗ ਪ੍ਰਣਾਮ ਕੀਤੀ, ਮੱਥਾ ਟੇਕਿਆ ਤੇ ਚਰਨਾਂ 'ਤੇ ਦੋਵੇਂ ਹੱਥ ਫੇਰ ਕੇ ਆਪਣੇ ਮੂੰਹ 'ਤੇ ਫੇਰੇ, ਚਰਨਾਂ ਦੀ ਧੂੜ ਮੱਥੇ ਨੂੰ ਲਾਈ, ਅੰਤਮ ਵਾਰ ਗੁਰਦੇਵ ਸੱਚੇ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਕੀਤੇ। ਗੁਰੂ ਨਾਨਕ ਸਾਹਿਬ ਵੱਲ ਵੇਖੀ ਜਾਂਦੇ ਹਨ ਤੇ ਅੱਖਾਂ 'ਚੋਂ ਹੰਝੂ ਫਿੱਟੀ ਜਾਂਦੇ ਹਨ, ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਤੂੰ ਕਿਉਂ ਵਿਜੋਗ ਕਰਦਾ ਹੈ, ਤੇਰਾ ਮੇਰਾ ਕੋਈ ਭੇਦ ਨਹੀਂ ਹੈ। ਆਖੋ ਸ੍ਰੀ ਗੁਰੂ, ਮੈਂ ਤਾਂ ਤੇਰੇ ਅੰਗ ਸੰਗਾਂ ਤੇ ਅੱਖਾਂ 'ਚੋਂ ਬੈਰਾਗ ਦੇ ਅੱਥਰੂ ਵਹਾਉਂਦੇ ਵਹਾਉਂਦੇ ਸ੍ਰੀ ਗੁਰੂ ਅੰਗਦ ਸਾਹਿਬ ਕਰਤਾਰਪੁਰ ਸਾਹਿਬ ਤੇ ਤੁਰ ਪਏ। ਹਾਂਜੀ,
ਸੋਚਤ ਪ੍ਰੇਮ ਮਹਾ ਮੰਗਾਈ,
ਤੇ ਪ੍ਰੇਮ ਦੇ ਵਿੱਚ ਪ੍ਰੇਮ ਦੀਆਂ ਲਹਿਰਾਂ ਹਿਰਦੇ 'ਚ ਉੱਠਦੀਆਂ ਨੇ, ਪ੍ਰੇਮ ਦੀਆਂ ਤਰੰਗਾਂ, ਭਗਤੀ ਦੀਆਂ ਤਰੰਗਾਂ, ਲਹਿਰਾਂ ਉੱਠਦੀਆਂ ਨੇ, ਸਰੀਰ ਦੇ ਰੋਮ ਖੜੇ ਨੇ, ਤੇ ਸੰਸਾਰ ਦੀ ਕੋਈ ਵੀ ਗੱਲ ਚੇਤੇ ਨਹੀਂ ਹੈ। ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਗੁਰੂ ਨਾਨਕ ਰੋਮ ਰੋਮ ਗਾ ਰਿਹਾ ਹੈ। ਏਦਾਂ ਲੱਗਦਾ ਵੀ ਜਿਵੇਂ ਸਰੀਰ ਨਾਲੋਂ ਆਤਮਾ ਵਿਛੜ ਗਈ ਹੋਵੇ, ਜਿਵੇਂ ਰੂਹ ਦਾ ਤੇ ਜਿਸਮ ਦਾ ਵਿਛੋੜਾ ਪੈ ਗਿਆ ਹੋਵੇ। ਸ੍ਰੀ ਗੁਰੂ ਅੰਗਦ ਸਾਹਿਬ ਏਦਾਂ ਵਿਆਕੁਲ ਹੋਏ ਤੁਰੇ ਜਾ ਰਹੇ ਨੇ। ਗੁਰੂ ਦੇ ਵਿਛੋੜੇ ਵਿੱਚ ਬਿਰਹਾ ਬਿਰਹਾ ਅੱਖੀ ਹੈ, ਬਿਰਹਾ ਤੂੰ ਸੁਲਤਾਨ। ਕੈਸੇ ਬਚਨ ਬਾਣੀ ਚ ਲਿਖੇ ਪ੍ਰੀਤ ਜੀ ਦੇ, ਉਹ ਕਹਿੰਦੇ ਲੋਕ ਬਿਰਹਾ ਬਿਰਹਾ ਕਹਿੰਦੇ ਨੇ, ਪਰ ਬਿਰਹਾ ਦੀ ਸਾਫ਼ ਤੋਂ ਬਿਲ ਹੀ ਜਾਣਦੇ ਨੇ। ਦੂਜਿਆਂ ਨੂੰ ਕੀ ਪਤਾ, ਜਿਸ ਤਨ ਲਾਗੇ ਸੋਈ ਜਾਣੇ, ਕੌਣ ਜਾਣੇ ਪੀਰ ਪੁਰਾਈ। ਦੂਜੇ ਨੂੰ ਨਹੀਂ ਪਤਾ, ਜਿਹਨੂੰ ਅੜਿਆਲੇ ਤੀਰ ਵੱਜੇ ਆ ਨਾ ਪ੍ਰੇਮ ਦੇ, ਉਹੀ ਜਾਣਦਾ ਵੀ ਪ੍ਰੇਮ ਕੀ ਹੁੰਦਾ। ਸੰਸਾਰ ਦੇ ਲੋਕ ਝੂਠੇ ਝੂਠਾ ਇਸ਼ਕ ਕਰਦੇ ਨੇ, ਸਾਧ ਸੰਗਤ ਦੀ ਸੱਚਾ ਇਸ਼ਕ ਦੇ ਗੁਰੂ ਅੰਗਦ ਸਾਹਿਬ ਨੇ ਕੀਤਾ। ਸੱਚਾ ਪਿਆਰ ਹਕੀਕੀ ਇਸ਼ਕ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਰੇ ਜਾਂਦੇ ਆ, ਤੇ ਮੈਂ ਨੀਰ ਵਹੇ ਵਹਿ ਚੰਗਾ ਜੀ, ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੰਗਾ ਜੀ। ਚੰਗੇ ਗੁਰੂ ਸਾਹਿਬ ਦੇ ਅੱਗੇ ਬੋਲਣਾ ਵੀ ਨਹੀਂ ਬਣਦਾ। ਹੁਣ ਮੈਂ ਕੀ ਆਖਾਂ, ਮੈਨੂੰ ਨਾ ਜਾਣ ਦਿਓ, ਕਿਉਂਕਿ ਮੈਂ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪੁਰਾਣ, ਮੇਰਾ ਜੀ ਤਾਂ ਨਹੀਂ ਕਰਦਾ ਜਾਣ ਨੂੰ, ਪਰ ਮੈਂ ਗੁਰੂ ਸਾਹਿਬ ਨੂੰ ਕਹਿ ਵੀ ਨਹੀਂ ਸਕਦਾ ਵੀ ਮੈਂ ਨਹੀਂ ਜਾਣਦਾ। ਕਵੀ ਜੀ ਬੜੀ ਕਮਾਲ ਦੀ ਪੰਕਤੀ ਲਿਖਦੇ, ਸੰਕਟ ਤੁਸਨ ਠਾਣ ਸਹਾਰੇ। ਬੜਾ ਵੱਡਾ ਸੰਕਟ ਸੀ ਗੁਰੂ ਅੰਗਦ ਦੇਵ ਜੀ ਦੀ ਗੁਰੂ ਤੋਂ ਵਿਛੜਨਾ ਸਰੀਰ ਕਰਕੇ, ਪਰ ਚੁੱਪ ਕਰਕੇ ਸਹਿ ਲਿਆ।
ਹਾਂਜੀ,
ਬਸ ਇੱਕੋ ਹੀ ਪ੍ਰਣ ਕੀਤਾ ਸੀ, ਆਗਿਆ ਮੰਨਣੀ ਹੈ, ਹੁਕਮ ਮੰਨਣਾ।
ਹਾਂਜੀ,
ਹੁਕਮ ਮੰਨਣਾ, ਹੁਕਮ ਮੋੜਨਾ ਨਹੀਂ, ਉਹ ਬਚਨ ਉਹ ਪਰਣ ਨਿਭਾਉਣਾ ਹੈ। ਤੇ ਬਸ ਤੁਰ ਪਏ ਨੇ, ਗੁਰੂ ਸਾਹਿਬ ਤੋਂ ਵਿਛੜਨਾ ਚਾਹੁੰਦੇ ਨਹੀਂ ਸੀ, ਪਰ ਵਿਛੜਨਾ ਪੈ
ਗਿਆ।
ਉਸੇ ਵੇਲੇ ਕਰਤਾਰਪੁਰ ਸਾਹਿਬ ਤੋਂ ਗੁਰੂ ਵਿਦਾਇਗੀ ਦੇ ਕੇ ਗੁਰੂ ਸਾਹਿਬ ਨੇ ਤੋਰ ਦਿੱਤਾ ਤੇ ਤੁਰ ਪਏ।
ਹਾਂਜੀ,
ਪਿੰਡ ਖੰਡੂਰ ਵੱਲ ਮੂੰਹ ਕਰ ਲਿਆ ਤੇ ਕਰਤਾਰਪੁਰ ਸਾਹਿਬ ਤੋਂ ਖੰਡੂਰ ਸਾਹਿਬ ਆ ਗਏ। ਭਾਈ ਗੁਰਦਾਸ ਜੀ ਬੜੇ ਸੋਹਣੇ ਲਿਖਦੇ ਨੇ, ਦਿੱਤਾ ਛੱਡ ਕਰਤਾਰਪੁਰ, ਗੁਰੂ ਨਾਨਕ ਦੀ ਜੋਤ ਨੇ ਕੌਤਕ ਵਰਤਾਇਆ, ਦਿੱਤਾ ਛੱਡ ਕਰਤਾਰਪੁਰ, ਬੈਠ ਖੰਡੂਰੇ ਜੋਤ ਜਗਾਈ। ਭਾਈ ਗੁਰਦਾਸ ਕੁਮਾਰ ਨੇ ਬਚਨ ਲਿਖੇ, ਕਰਤਾਰਪੁਰ ਸਾਹਿਬ ਛੱਡ ਦਿੱਤਾ ਤੇ ਖੰਡੂਰ ਸਾਹਿਬ ਆ ਗਏ। ਹਾਂਜੀ, ਮਨ ਵਿੱਚ ਚਿਤਵ ਦੇ ਸੋਚ ਦੇ ਗੁਰੂ ਦੇ ਪਿਆਰ ਦੇ ਰੰਗ ਵਿੱਚ ਕਈ ਵਲਵਲੇ ਉੱਠਦੇ ਨੇ, ਕਈ ਖਿਆਲ ਆਉਂਦੇ ਨੇ। ਕੀ ਸੋਚਦੇ ਆਉਂਦੇ ਨੇ ਗੁਰੂ ਅੰਗਦ ਦੇਵ ਜੀ? ਮੇਰੇ ਸਤਿਗੁਰੂ ਕਿੰਨਾ ਚੰਗਾ ਸੁਭਾਅ ਹੈ, ਮੇਰੇ ਸਤਿਗੁਰੂ ਦਾ ਕਿੰਨਾ ਸੋਹਣਾ ਰੂਪ ਹੈ, ਮੇਰੇ ਸਤਿਗੁਰੂ ਨਾਨਕ ਜੀ ਕਿੰਨੇ ਪਰਉਪਕਾਰੀ ਨੇ, ਮੇਰੇ ਸਤਿਗੁਰੂ ਨਾਨਕ ਦੇਵ ਜੀ ਕਿੰਨੇ ਮੇਰਾ ਦੇ ਸਾਈ ਨੇ, ਮੇਰੇ ਸਤਿਗੁਰੂ ਕਿੱਡੇ ਬਖਸ਼ਿੰਦ ਨੇ, ਕਿੱਡੇ ਦਿਆਲੂ ਨੇ। ਏਦਾਂ ਦੀਆਂ ਗੱਲਾਂ ਸਾਧ ਸੰਗਤ ਜੀ ਗੁਰੂ ਦੇ ਸਿੱਖ ਦੇ ਮੂੰਹ ਚ ਤਾਂ ਇਹੀ ਗੱਲਾਂ ਨਿਕਲਣੀ ਚਾਹੀਦੀਆਂ, ਮੇਰਾ ਗੁਰੂ ਵੱਡਾ ਹੈ, ਮੇਰਾ ਗੁਰੂ ਪੂਰਾ ਹੈ, ਮੇਰਾ ਗੁਰੂ ਦਿਆਲੂ ਹੈ, ਮੇਰਾ ਗੁਰੂ ਮਿਹਰਬਾਨ ਹੈ, ਮੇਰਾ ਗੁਰੂ ਸਮਰੱਥ ਹੈ। ਤੇ ਅੱਜ ਦੇ ਸਿੱਖ ਗੁਰੂ ਦੀ ਸਮਰੱਥਾ ਨੂੰ ਘਟਾ ਘਟਾ ਕੇ ਦੱਸਦੇ ਹਨ। ਗੁਰੂ ਦੀ ਸਮਰੱਥਾ ਦਾ ਵੱਧ ਤੋਂ ਵੱਧ ਦੱਸਣੀ ਚਾਹੀਦੀ ਹੈ, ਕਿਉਂਕਿ ਬਹੁਤਾ ਕਹੀਏ ਬਹੁਤਾ ਹੋਏ, ਜਿੰਨਾ ਵੱਡਾ ਕਹੋਗੇ ਗੁਰੂ ਓਨਾ ਹੀ ਵੱਡਾ। ਅਸੀਂ ਕਹਿ ਨਹੀਂ ਸਕਦੇ ਗੁਰੂ ਤਾਂ ਬਹੁਤ ਵੱਡਾ, ਆਖੋ ਸਹੀ ਗੱਲ ਹੈ, ਅਸੀਂ ਕਹਿ ਨਹੀਂ ਸਕਦੇ ਉਹ ਜਿੱਡਾ ਵੱਡਾ ਹੈ, ਪਰ ਕਿਉਂਕਿ ਸਾਡੀ ਮੱਤ ਛੋਟੀ ਹੈ, ਅਸੀਂ ਛੋਟੀ ਮੱਤ ਨਾਲ ਨਾਪਦੇ ਹਾਂ। ਧੰਨ ਗੁਰੂ ਅੰਗਦ ਸਾਹਿਬ ਜੀ ਕਹਿ ਰਹੇ ਨੇ, ਮੇਰਾ ਗੁਰੂ ਕਿੱਡਾ ਦਿਆਲੂ ਹੈ, ਕਿੱਡਾ ਕਿਰਪਾਲੂ ਹੈ।
ਧੰਨ
ਗੁਰੂ ਨਾਨਕ, ਧੰਨ ਗੁਰੂ ਨਾਨਕ, ਦੀਨਾਂ ਤੇ ਗਰੀਬਾਂ ਤੇ ਨਿਮਾਣਿਆਂ ਤੇ ਰਹਿਮ ਕਰਨ ਵਾਲਾ, ਤਰਸ ਕਰਨ ਵਾਲਾ ਹੈ। ਆਪਣੇ ਗਰੀਬ ਸਿੱਖਾਂ ਦੀਆਂ ਨਿਮਾਣੀਆਂ ਧਾਲਾਂ ਨੂੰ ਵੀ ਸਫਲਾ ਕਰਨ ਵਾਲਾ ਹੈ। ਮੈਂ ਕੋਈ ਸੇਵਾ ਨਹੀਂ ਕਰ ਸਕਿਆ, ਮੈਂ ਕੋਈ ਘਾਲ ਨਹੀਂ ਘਾਲ ਸਕਿਆ, ਮੈਂ ਗੁਰੂ ਨਾਨਕ ਦੀ ਕੋਈ ਟਹਿਲ ਨਹੀਂ ਕਰ ਸਕਿਆ। ਦੇਖੋ ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਗੱਲ, ਜਿਹਨਾਂ ਨੇ ਸੇਵਾ ਦਾ ਰੂਪ ਧਾਰਨ ਕਰ ਲਿਆ ਸੀ। ਗੁਰੂ ਨਾਨਕ ਸਾਹਿਬ ਇੰਨੀ ਸੇਵਾ ਕੀਤੀ ਤੇ ਕਹਿੰਦੇ ਨੇ ਮੈਂ ਸੇਵਾ ਕੋਈ ਨਹੀਂ ਕੀਤੀ। ਅਸੀਂ ਮਾਮੂਲੀ ਦੀ ਸੇਵਾ ਕਰਦੀ ਹੈ ਤੇ ਸਾਰੇ ਨੈਟ ਦੇ ਉੱਤੇ ਪਾ ਦਿੰਦੇ ਹਾਂ ਵੀ ਆਹ ਸੇਵਾ ਕਰ ਰਹੇ ਹੁੰਦੇ ਅਸੀਂ। ਫੇਸਬੁੱਕ ਤੇ ਫੋਟੋ ਪਹਿਲਾਂ ਆਈ ਹੁੰਦੀ ਹੈ ਸਾਡੀ ਸੇਵਾ ਦੀ, ਸੇਵਾ ਭਾਵੇਂ ਕਰੀਏ ਨਾ ਕਰੀਏ। ਉਹਨਾਂ ਨੇ ਸੇਵਾ ਕੀਤੀ ਦਿਨ ਰਾਤ, ਇੱਕ ਮਨ ਇੱਕ ਚਿੱਤ ਆਪਾਂ ਦੁਆ ਕੇ ਤੇ ਕਹਿੰਦੇ ਮੈਂ ਸੇਵਾ ਨਹੀਂ ਕਰ ਸਕਿਆ। ਗੁਰਦੇਵ ਦੀ ਸੇਵਾ ਬੜੀ ਵੱਡੀ ਹੈ, ਮੇਰੇ ਤੋਂ ਹੋਈ ਨਹੀਂ।
ਹਾਂਜੀ, ਸੇਵਕ ਕੀ ਬਸ ਪ੍ਰੇਮ ਬੇਸ਼ਾਲਾ,
ਪਰ ਉਹ ਵੱਡੇ ਨੇ, ਉਹ ਪ੍ਰੇਮੀਆਂ ਦੇ ਪਿਆਰ ਨੂੰ ਵੇਖਣ ਵਾਲੇ ਨੇ। ਉਹਦਾ ਗਰੀਬਾਂ ਦੀ ਨਿਮਰਤਾ, ਗਰੀਬੀ ਨੂੰ ਭਾਗ ਲਾ ਦਿੰਦੇ ਨੇ, ਉਹ ਬੜੇ ਦਿਆਲੂ ਨੇ।
ਹਾਂਜੀ, ਜਾਗਤ ਹੈ ਪ੍ਰਸਥਾਨ ਬੈਕੁੰਠ ਕੋ,
ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਬੈਕੁੰਠ ਚਲੇ ਜਾਣਗੇ, ਕਿਉਂਕਿ ਉਹਨਾਂ ਨੇ ਤਿਆਰੀਆਂ ਕੀਤੀਆਂ। ਉਹ ਚਾਹੁੰਦੇ ਆ, ਉਹਦਾ ਚਾਹੁਣ ਤਾਂ ਰਹਿ ਵੀ ਸਕਦੇ ਨੇ, ਪਰ ਉਹਨਾਂ ਦੀ ਮਰਜ਼ੀ ਬਣ ਗਈ ਹੈ, ਉਹਨਾਂ ਨੇ ਸਰੀਰਕ ਤੌਰ ਤੇ ਸਾਥੋਂ ਪਰਦਾ ਕਰ ਲੈਣਾ।
ਹਾਂਜੀ, ਮੋਹੇ ਵਡਿਆਈ ਯਕੀਨ ਨਿਰਾਲਾ,
ਹੁਣ ਮੈਨੂੰ ਵਡਿਆਈ ਦੇਤੀ ਹੈ, ਮੈਨੂੰ ਵਡਿਆਈ ਦੇਤੀ ਹੈ ਤੇ ਮੈਨੂੰ ਆਪਣੇ ਤੋਂ ਨਿਹਰਾ ਕਰਤਾ, ਵੱਖਰਾ ਕਰਤਾ, ਮੈਨੂੰ ਆਪਣੇ ਤੋਂ ਦੂਰ ਭੇਜ ਦਿੱਤਾ।
ਇਹ
ਵਿਛੋੜੇ ਦਾ ਸੰਕਟ ਹੁਣ ਮੈਨੂੰ ਸਹਾਰਨਾ ਪਏਗਾ, ਇਕੱਲੇ ਆ, ਇਹ ਪੀੜ ਹੁਣ ਮੈਂ ਹੀ ਚੱਲਾਂਗਾ।
ਹਾਂਜੀ, ਬਸ ਨਾਲੇ ਚੱਲਾ ਦਿਲ ਕੇ ਬਚ ਨਾਲਾ,
ਹੁਣ ਗੁਰੂ ਸਾਹਿਬ ਦੇ ਅੱਗੇ ਬਸ ਵੀ ਨਹੀਂ ਨਾ ਚੱਲਦਾ। ਹੁਣ ਸਾਹਿਬ ਨੂੰ ਕੌਣ ਆਖੇ ਕਿ ਇੰਜ ਨਹੀਂ ਤੇ ਇੰਜ ਕਰ, ਆਪੋ ਸਤਨਾਮ ਮੇਰੇ ਸਾਹਿਬ ਮੈਨੂੰ ਇਸ ਇਮਤਿਹਾਨ ਚ ਪਾਉਣਾ ਹੀ ਚਾਹੁੰਦੇ ਨੇ, ਉਹਨਾਂ ਦੀ ਮਰਜ਼ੀ ਹੈ, ਭਾਵੇਂ ਮੈਂ ਪਾਸ ਤਾਂ ਨਹੀਂ ਹੋ ਸਕਦਾ, ਉਹ ਆਪ ਹੀ ਕਰਨਗੇ, ਮੈਂ ਨਹੀਂ ਪਾਸ ਹੋ ਸਕਦਾ, ਪਰ ਇਹ ਵਿਛੋੜਾ ਮੈਨੂੰ ਸਹਿਣਾ ਪਵੇਗਾ, ਇਹ ਦਰਦ ਮੈਨੂੰ ਸਹਾਰ ਨਹੀਂ ਪਵੇਗੀ। ਹਾਂਜੀ,
ਸ੍ਰੀ ਗੁਰ ਅੰਗਦ ਦੀ ਚੱਕਰ ਡੁੱਲ ਕੇ,
ਤਾਂ ਸੋਚਦੇ ਹੋਏ ਅੱਖਾਂ 'ਚ ਹੰਝੂ ਹੀ ਜਾਂਦੇ ਰਹਿੰਦੇ ਸਨ, ਅੱਖਾਂ ਵਿੱਚੋਂ ਅੱਖੀ ਵਗਦੇ ਰਹਿੰਦੇ ਸਨ। ਤੁਰਦੇ 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 ਕਰਤਾਰਪੁਰ ਤੋਂ ਖੰਡੂਰ ਸਾਹਿਬ ਪਹੁੰਚ ਗਏ ਨੇ, ਪਤਾ ਹੀ ਨਹੀਂ ਲੱਗਾ ਰਸਤੇ 'ਚ ਕੀ ਦੇਖਿਆ, ਕਿਉਂਕਿ ਉਹਨਾਂ ਦੀ ਧੰਦੇ ਵੀ ਉੱਥੇ ਲੱਗੀ ਸੀ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਉਹ ਬਿਰਹਾ ਜਾਗੀ ਹੋਈ ਸੀ। ਹਾਂਜੀ,
ਆਏ ਪ੍ਰਵੇਸ਼ ਪਾਹੀ ਨੇ ਚਾਈ,
ਆਪਣੇ ਘਰ ਪਹੁੰਚੇ ਨੇ, ਖੰਡੂਰ ਨਗਰ 'ਚ ਆਏ ਨੇ।
ਮਨ ਧਰੇ ਨਹੀਂ ਕੌਣ ਮਿਲੇ,
ਗਲੀ 'ਚ ਜਿਹੜਾ ਵੀ ਮਿਲਦਾ ਉਹ ਬੁਲਾਉਂਦਾ, ਪਰ ਆਪਣੇ ਬੋਲਦੇ ਨੇ, ਕਿਉਂਕਿ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ ਕਿ ਨਾ ਸੁਣਿਆ ਜਾਂਦਾ, ਨਾ ਬੋਲਿਆ ਜਾਂਦਾ, ਨਾ ਕੋਈ ਸ਼ਬਦ ਕੰਨਾਂ 'ਚ ਪੈਂਦਾ ਅਤੇ ਨਾ ਜ਼ੁਬਾਨ ਤੋਂ ਨਿਕਲਦਾ। ਆਪੋ ਸ੍ਰੀ ਮੋਹਨ ਪਏ, ਚੁੱਪ ਗੜੂੰ ਦੀ ਹੋ ਗਏ ਨੇ, ਬੋਲ ਨਹੀਂ ਸਕਦੇ ਗੁਰੂ ਦੇ ਵਿੱਚ।
ਹਾਂਜੀ, ਘਰ
ਆਏ ਨੇ, ਮਾਈ ਭਰਾਈ ਭੂਆ ਲੱਗਦੀ ਸੀ, ਮਾਈ ਭਰਾਈ ਬਾਬਾ ਫੇਰੂ ਮਾਰਗ ਜੀ ਭੈਣ ਸੀ, ਪਹਿਲਾਂ ਉਹ ਇੱਥੇ ਵਿਆਹੇ ਸਨ ਸੰਗਰੂਰ ਵਿੱਚ, ਉਹ ਫਿਰ ਉਹਨਾਂ ਨੇ ਇੱਥੋਂ ਰਿਸ਼ਤਾ ਜਿਹੜਾ ਸੀ ਮਾਤਾ ਜੀਵੀ ਜੀ ਦਾ ਗੁਰੂ ਅੰਗਦ ਸਾਹਿਬ ਨੇ ਕਰਾਇਆ ਸੀ, ਫਿਰ ਉਹ ਉਹਨਾਂ ਦੇ ਰਾਹੀਂ ਭਾਈ ਜੋਧ ਅਤੇ ਮਾਈ ਭਰਾਈ ਪਹਿਲਾਂ ਸਿੱਖ ਬਣੇ, ਲਹਿਣਾ ਜੀ ਬਾਅਦ 'ਚ ਬਣੇ, ਇਹਨਾਂ ਨੂੰ ਬਾਅਦ 'ਚ ਸਿੱਖੀ, ਮਾਈ ਭਰਾਈ ਮਿਲੀ ਹੈ, ਭੂਆ ਮਿਲੀ ਹੈ।
ਹਾਂਜੀ, ਗੁਜਤ ਸ੍ਰੀ ਗੁਰੂ ਨਾਨਕ ਤੂੰ ਸੁਧ,
ਮਾਈ ਭਰਾਈ ਵੀ ਭਗਤੀ ਦਾ ਅਵਤਾਰ ਸੀ, ਗੁਰੂ ਦੇ ਪਿਆਰ 'ਚ ਰੰਗੀ ਆਤਮਾ ਸੀ, ਕਹਿਣ ਲੱਗੀ ਕਿ ਪੁੱਤਰ ਲੈਣਿਆ ਮੇਰੇ ਸਤਿਗੁਰਾਂ ਦਾ ਕੀ ਹਾਲ ਹੈ, ਸ੍ਰੀ ਗੁਰੂ ਨਾਨਕ ਸਾਹਿਬ ਦੀ ਕੋਈ ਗੱਲ ਸੁਣਾ। ਹਾਂਜੀ,
ਕੌਣ ਸਿਖਾਨਤ ਜੀ ਸੁਖਦਾਈ,
ਸੁੱਖਾਂ ਦੇ ਦਾਤੇ ਨੂੰ ਕਿੱਥੇ ਛੱਡ ਕੇ ਆਏ, ਲਾਸਟ ਟਾਈਮ ਕਿੱਥੇ ਦਰਸ਼ਨ ਕੀਤੇ ਦੋ ਤੋਂ। ਹਾਂਜੀ, ਪੁੱਤਰ ਤੋਂ ਕੋਠੜੀ ਚ ਆ ਕੇ ਕਿਵੇਂ ਬੈਠ ਗਏ, ਤੁਸੀਂ ਕਿਸ ਤਰ੍ਹਾਂ ਆ ਕੇ ਬੈਠ ਗਏ ਕੋਠੜੀ ਵਿੱਚ,
ਮਨ ਭੰਗ ਹੈ ਮੁਖ ਨਾ ਬਿਕਸਾਈ,
ਤੁਹਾਡੇ ਚਿਹਰੇ ਤੇ ਖੁਸ਼ੀ ਨਹੀਂ, ਤੁਹਾਡਾ ਮਨ ਟੁੱਟਾ ਟੁੱਟਾ ਜਾ ਲੱਗਦਾ, ਤੁਹਾਡੀਆਂ ਅੱਖਾਂ ਇੰਝ ਲੱਗਦੀਆਂ ਜਿਵੇਂ ਤੁਸੀਂ ਰੋਂਦੇ ਰੋਂਦੇ ਆ ਰਹੇ ਹੋ, ਤੁਹਾਨੂੰ ਕੀ ਹੋਇਆ। ਹਾਂਜੀ,
ਤੁਸੀਂ ਠਾਲ ਭਰਿਓ ਕੁਛ ਨਾ ਜਿੰਨਾ,
ਮਾਈ ਭਰਾਈ ਪੁੱਛੀ ਜਾਂਦੀ ਹੈ, ਸਤਿਗੁਰੂ ਅੰਗਦ ਦੇਵ ਸਾਹਿਬ ਜੀ ਕੋਈ ਜਵਾਬ ਨਹੀਂ ਦਿੰਦੇ। ਹਾਂਜੀ,
ਆਨੰਦ ਦੀਰਘ ਸਾਸ ਭਰਿਓ,
ਅਸਲੀ ਸਾਸਾ ਬਾਹਰ ਲੰਮਾ ਜਿਹਾ ਸਾਹ ਲਿਆ ਹੈ, ਲੰਮਾ ਜਿਹਾ ਸਾਹ ਜਦੋਂ ਲਿਆ ਹੈ ਤਾਂ ਮਾਈ ਭਰਾਈ ਨੇ ਵੀ ਬੜੀ ਚਿੰਤਾ ਨਾਲ ਪੁੱਛਿਆ,
ਲੋਚਨ ਨੀਰਦ ਮੋਚਤ ਸੋਚਤ,
ਜਦੋਂ ਮਿਸਾਲ ਲੰਮਾ ਲਿਆ ਤੇ ਅੱਖਾਂ 'ਚ ਹੰਝੂ ਆ ਗਏ ਨੇ, ਤੇ ਮਾਈ ਭਰਾਈ ਚਿੰਤਾ ਧਰੋਈ ਹੈ ਵੀ ਕੀ ਹੋ ਗਏ। ਹਾਂਜੀ,
ਲੋਚਤ ਹੈ ਚਿਤ ਮੇਰ ਕਰਿਓ,
ਤੇ ਮਾਈ ਕਰਾਈ ਵੇਖਦੀ ਹੈ ਵੀ ਇਹ ਤਾਂ ਬਹੁਤ ਦੁਖੀ ਹੈ, ਬਹੁਤ ਬੈਰਾਗੀ ਹੈ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੁਣ ਉਹ ਜਿਹੜਾ ਇੱਕ ਸਕਿੰਟ ਸਕਿੰਟ ਹੈ ਨਾ ਪਲ ਪਲ, ਉਹਨਾਂ ਨੂੰ ਚਰਨਾ ਕੱਢਣਾ ਔਖਾ ਹੋ ਰਿਹਾ ਗੁਰੂ ਸਾਹਿਬ ਦੇ ਵਿਛੋੜੇ ਕਰ। ਇਹੋ ਜਿਹੀ ਦਸ਼ਾ ਵੇਖ ਕਰਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧੂਆ ਮਾਈ ਭਰਾਈ ਸੋਚਣ ਲੱਗ ਪਈ। ਗੁਰੂ ਨਾਨਕ ਸਾਹਿਬ ਜੀ ਇਸ ਦੁਨੀਆਂ ਤੋਂ ਪਰੇ ਤਾਂ ਨਹੀਂ ਚਲੇ ਗਏ, ਜਗਦਾ ਗੱਲ ਪੱਕੀ ਹੈ। ਇਹਦਾ ਚਿਹਰਾ ਦੇਖ ਕੇ ਅੰਦਾਜ਼ਾ ਲੱਗਦਾ ਕਿ ਗੁਰੂ ਜੀ ਪਰਲੋਕ ਚਲੇ ਗਏ। ਹਾਂਜੀ,
ਆਪਣੇ ਧਾਮਾਂ ਦੇ ਕੁੰਠ ਗਏ,
ਉਹ ਆਪਣੇ ਧਾਮ ਚਲੇ ਗਏ ਨੇ, ਬੈਕੁੰਠ ਚਲੇ ਗਏ ਨੇ, ਤਾਂ ਹੀ ਇਹਨਾਂ ਦਾ ਚਿਹਰਾ ਕੁਮਲਾਇਆ ਹੋਇਆ ਹੈ ਕਿ ਬੈਰਾਗ ਵਿੱਚ ਆਏ ਹੋਏ।
ਇਹਨਾਂ ਦਿਓਗ ਭਰਿਓ ਦੁੱਖ ਜੀ ਭਰਿਓ,
ਇਹਨਾਂ ਨੂੰ ਵਿਛੋੜੇ ਦਾ ਦੁੱਖ ਸਤਾ ਰਿਹਾ ਹੈ।
ਫਿਰ ਭਰਾਈ ਨੇ ਬੂਝਣ ਕੀ ਨਸਰ,
ਫਿਰ ਬੜਾ ਭਰਾਈ ਕੋਲ ਬੈਠ ਗਈ, ਪਿੱਠ ਤੇ ਹੱਥ ਫੇਰਿਆ, ਮੂੰਹ ਚੁੰਮਿਆ, ਮੱਥਾ ਚੁੰਮਿਆ, ਕਹਿਣ ਲੱਗੀ ਪੁੱਤਰ ਜੀ ਮੈਨੂੰ ਸੱਚੋ ਸੱਚ ਦੱਸੋ, ਤੁਸੀਂ ਇਹ ਦੱਸਦੇ ਕਿਉਂ ਨੀ, ਤੁਸੀਂ ਬੋਲਦੇ ਕਿਉਂ ਨੀ, ਗੱਲ ਕੀ ਬਣੀ?
ਹਾਂਜੀ,
ਕੀ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਸਾਥੋਂ ਵਿਛੜ ਕੇ ਦੂਰ ਚਲੇ ਗਏ, ਅੱਖਾਂ ਤੋਂ ਓਹਲੇ ਹੋ ਗਏ, ਪਰ ਲੋਕ ਚਲੇ ਗਏ ਨੇ? ਜਦੋਂ ਮਾਈ ਭਰਾਈ ਨੇ ਬਾਰ ਬਾਰ ਆਪਣੇ ਭਤੀਜੇ ਨੂੰ ਗਾਲਾਂ ਲਾ ਕੇ ਪੁੱਛਿਆ ਤੇ ਸਾਹਿਬ ਗੁਰੂ ਅੰਗਦ ਦੇਵ ਜੀ ਅੱਖਾਂ 'ਚ ਬਹੁਤ ਹੀ ਬੈਰਾਗ ਦਾ ਜਲ ਲਿਆ ਕੇ ਗਲਾ ਭਰ ਕੇ ਬੋਲੇ ਹਾਂ, ਰੋ ਪਏ ਤੇ ਆਪਣੀ ਭੂਆ ਨੂੰ ਕਹਿਣ ਲੱਗੇ, ਮੈਨੂੰ ਖੁਦ ਨੀ ਚੰਗਾ ਲੱਗਦਾ, ਤੁਸੀਂ ਮੈਨੂੰ ਨਾ ਬੁਲਾਓ। ਨਾ ਮੈਨੂੰ ਕਿਸੇ ਨਾਲ ਗੱਲ ਕਰਨੀ ਚੰਗੀ ਲੱਗਦੀ ਹੈ, ਨਾ ਮੈਨੂੰ ਕਿਸੇ ਵੱਲ ਦੇਖਣ ਨੂੰ ਤੇ ਨਾ ਸੁਣਨ ਨੂੰ। ਮੇਰਾ ਹੁਣ ਮਨ ਬਹੁਤ ਦੁਖੀ ਹੈ, ਮੈਨੂੰ ਕੋਈ ਵੀ ਨਾ ਛੇੜੇ, ਕੋਈ ਵੀ ਨਾ ਬੁਲਾਵੇ। ਮੇਰੀ ਬੇਨਤੀ ਹੈ ਵੀ ਮੈਨੂੰ ਕਮਰੇ ਚੋਂ ਬਾਹਰ ਨਾ ਬੁਲਾਓ ਤੇ ਕਮਰੇ ਚ ਕੋਈ ਆਓ ਜਾਓ ਨਾ। ਮੇਰਾ ਮਨ ਕਰਦਾ ਮੈਂ ਕੱਲਾ ਹੀ ਬੈਠਾ ਰਹਾਂ, ਮੇਰੇ ਕੋਲ ਕੋਈ ਆਵੇ ਜਾਵੇ ਨਾ।
ਹਾਂਜੀ,
ਜਿਵੇਂ ਕਿਸੇ ਦਾ ਫੋੜਾ ਪੱਕਿਆ ਹੋਵੇ ਨਾ ਤੇ ਉਹ ਬੜਾ ਦੁੱਖ ਦਿੰਦਾ, ਪੱਕਿਆ ਫੋੜਾ। ਹਾਂਜੀ, ਜੇ ਉਸ ਪੱਕੇ ਫੋੜੇ ਤੇ ਕੋਈ ਹੱਥ ਲਾ ਦੇਵੇ, ਚੋਟ ਲਾ ਦੇਵੇ ਤੇ ਉਹਦੀ ਪੀੜ ਜਲੀ ਨਹੀਂ ਜਾਂਦੀ, ਭੂਆ ਜੀ ਹੁਣ ਮੇਰਾ ਏਦਾਂ ਦਾ ਮਨ ਹੋਇਆ ਪਿਆ, ਹੁਣ ਕੋਈ ਮਾੜਾ ਜਿਹਾ ਵੀ ਮੈਨੂੰ ਆ ਕੇ ਜੇ ਕੋਈ ਛੇੜੇਗਾ ਤੇ ਮੈਨੂੰ ਏਦਾਂ ਦੀ ਪੀੜ ਹੋਵੇਗੀ।
ਹਾਂਜੀ,
ਬੋਲਣਾ ਵੇਖਣਾ ਇਹ ਗੱਲਾਂ ਮੈਨੂੰ ਦੁੱਖ ਦੇਣਗੀਆਂ। ਵਿਆਕੁਲ ਕਰੇਗੀ ਭੂਆ ਜੀ, ਇਸ ਕਰਕੇ ਮੈਂ ਹੁਣ ਕਿਸੇ ਨਾਲ ਮਿਲਣਾ ਨਹੀਂ, ਮੈਂ ਕਿਸੇ ਨਾਲ ਗੱਲ ਨਹੀਂ ਕਰਨੀ, ਮੈਨੂੰ ਵੱਡਾ ਦੁੱਖ ਲੱਗਾ ਹੈ।
ਕੋਠੜੀ ਕੋ ਦਰ ਸੋਚ ਨਾ ਦੇਹੋ,
ਅਜੇ ਮੇਰੀ ਬੇਨਤੀ ਹੈ ਵੀ ਆਬੂਆ ਬੰਦ ਕਰਕੇ ਤੇ ਬਾਹਰੋਂ ਇੱਟਾਂ ਲਾ ਕੇ ਤੇ ਦਰਵਾਜ਼ਾ ਚਿਣ ਲਿਓ, ਬਿਲਕੁਲ ਹੀ ਬੰਦ ਕਰ ਦਿਓ, ਕਿਸੇ ਨੂੰ ਪਤਾ ਹੀ ਨਾ ਲੱਗਿਆ ਵੀ ਇੱਥੇ ਦਰਵਾਜ਼ਾ ਵੀ ਹੁੰਦਾ ਸੀ। ਕੋਈ ਪੁੱਛੀ ਜਾਵੇ, ਭਾਵੇਂ ਮੇਰੇ ਘਰ ਦਾ ਮੇਰਾ ਪੁੱਤਰ ਧੀ ਪੁੱਛੇ ਤੇ ਭਾਵੇਂ ਕੋਈ ਆਂਢੀ ਗੁਆਂਢੀ ਪੁੱਛੇ, ਦੱਸਿਆ ਜੇ ਨਾ ਵੀ ਇੱਥੇ ਬੈਠੇ ਨੇ। ਹਾਂਜੀ,
ਉਪਕਾਰ ਕਰੋ,
ਮੇਰੀ ਭੂਆ ਮੇਰੇ ਤੇ ਉਪਕਾਰ ਕਰਦੇ, ਮਾਈ ਭਰਾਈ ਤੂੰ ਮੇਰੇ ਤੇ ਅਹਿਸਾਨ ਕਰਦੇ, ਮੇਰੇ ਬੂਹੇ ਨੂੰ ਬੰਦ ਕਰਕੇ ਅੱਗੇ ਇੱਟਾਂ ਲਾ ਕੇ ਗਾਲਾ ਲਾ ਦੇ,
ਵਿੱਚ ਬੈਠੇ ਰਹੋ ਜੇ ਮੈਂ ਪੈਰ ਨਾ ਲਿਖਾਈ,
ਮੈਂ ਅੰਦਰ ਬੈਠਾ ਰਹਾਂ, ਕਿਸੇ ਨੂੰ ਪਤਾ ਨਾ ਲੱਗੇ, ਕੋਈ ਅੰਦਰ ਆਵੇ ਨਾ ਤੇ ਕੋਈ ਅੰਦਰੋਂ ਜਾਵੇ ਨਾ, ਮੇਰੇ ਕੰਨਾਂ 'ਚ ਕੋਈ ਆਵਾਜ਼ ਨਾ ਪਵੇ। ਹਾਂਜੀ, ਰਹੋ ਅੰਦਰ, ਮੈਂ ਤੁਹਾਨੂੰ ਚੱਲ ਪਾਣੀ ਤਾਂ ਸੁਕਾਉਂਦੀ ਰਵਾਂਗੀ,
ਜਿਉਂਦਾ ਰੱਖੋ ਚੈਨ ਵਾਵਤ ਹੋ।
ਬੂਹਾ ਤੋਂ ਬੰਦ ਕਰਾਉਂਦੇ ਹੋ, ਚਿਣਵਾਉਂਦੇ ਕਿਉਂ? ਉੱਦਾਂ ਹੀ ਕੁੰਡੀ ਲਾ ਦਿੰਦੀ ਆ, ਸਵੇਰੇ ਸ਼ਾਮੀ ਮੈਂ ਰੋਟੀ ਦੇ ਜਾਇਆ ਕਰਾਂਗੀ, ਦੁੱਧ ਜਲ ਤੁਹਾਨੂੰ ਸੁਕਾ ਦਿਆ ਕਰਾਂਗੀ, ਤੇ ਤੁਸੀਂ ਬੂਹੇ ਦੇ ਅੱਗੇ ਇੱਟਾਂ ਨਾ ਲਵਾਓ, ਯਾਨੀ ਦਰਵਾਜ਼ਾ ਪੱਕਾ ਬੰਦ ਨਾ ਕਰਾਓ, ਮੈਨੂੰ ਇਹ ਅੰਦਰ ਆਉਣ ਜਾਣ ਦੀ ਆਗਿਆ ਦਿਓ। ਚੁੱਪ ਕਰ ਗਏ, ਦੂਜੀ ਵਾਰ ਗੱਲ ਕਰਨ ਦੀ ਵੀ ਹਿੰਮਤ ਨਹੀਂ ਪਈ।
ਫਿਰ ਨਹੀਂ ਕੁਛ ਬਾਣੀ ਫਲਾਈ,
ਕੁਝ ਭੂਆ ਜੀ ਨੂੰ ਦੁਬਾਰਾ ਕਿਹਾ ਨਹੀਂ ਵੀ ਭੂਆ ਜੀ ਇੱਕ ਵਾਰੀ ਇਸ਼ਾਰਾ ਹੀ ਸੀ ਕਹਿਣਾ ਮੰਨ ਲੈਣ ਦੇ ਠੀਕ ਹੈ।
ਆਪਣੇ
ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਜੁਗਤੀ ਟਿਕਾ ਲਈ।
ਤੇਰੀ ਗੁਰ ਗੁਰੁਖ ਜਾਣ
ਮਾਈ ਭਰਾਈ ਦੀ ਵੀ ਬੜੀ ਮਹਾਨ ਆਤਮਾ ਸੀ, ਉਹਨੇ ਸਮਝ ਲਿਆ ਵੀ ਸਤਿਗੁਰਾਂ ਦਾ ਹੁਕਮ ਹੋਇਆ ਤੇ ਹੁਕਮ ਮੰਨ ਲੈਣਾ ਹੀ ਚੰਗਾ। ਹਾਂਜੀ,
ਦਰ ਕੋ ਚਿਨ ਕਿਨੋ ਹੈ ਬੰਦ ਬਹਿਰਾਈ।
ਉਹਨੇ ਫਿਰ ਆਪ ਹੀ ਬੂਹੇ ਦੇ ਉੱਤੇ ਇੱਟਾਂ ਲਾ ਕੇ ਗਾਲਾ ਲਾ ਕੇ ਦਰਵਾਜ਼ਾ ਚਿਨ ਦਿੱਤਾ, ਬੰਦ ਕਰ ਦਿੱਤਾ ਚਾਰੇ ਪਾਸੇ।
ਫਿਰ ਕਰਿਓ ਇੱਕ ਸਾਰ ਪਹਿਲੇ,
ਇੱਕ ਸਾਰ ਬੰਦ ਕਰਤਾ ਵੀ ਪਤਾ ਨਾ ਲੱਗੇ ਵੀ ਇੱਥੇ ਕੋਈ ਬੈਠਾ ਹੈ।
ਬਹੁ ਪੰਕ ਲਗਾਏ ਕਿਨ ਲਿਪਾਈ,
ਇੱਕ ਗਾਲਾ ਲਾ ਕੇ ਗਾਲੇ ਦੇ ਨਾਲ ਲਿਪ ਕੇ ਬੰਦ ਕਰ ਦਿੱਤਾ। ਪੁਰਾਣੇ ਜ਼ਮਾਨੇ ਚ ਲਿਪਾਈ ਗਾਲੇ ਦੀ ਹੁੰਦੀ ਸੀ। ਹਾਂਜੀ,
ਕੋਈ ਨਾ ਜਾਣ ਸਕੈ ਦਰ ਕੋ,
ਕੋਈ ਨੀ ਜਾਣ ਸਕਦਾ ਇਸ ਘਰ ਵਿੱਚ ਕੌਣ ਹੈ।
ਇਸ ਭਾਂਤ ਗਇਓ ਜਿਮ ਸ੍ਰੀ ਗੁਰ ਭਾਈ,
ਪਿਤਾ ਮਹਾਰਾਜ ਦੇ ਹੁਕਮ ਦੇ ਮੁਤਾਬਕ ਕੀਤਾ ਗਿਆ। ਛੇ ਮਹੀਨੇ ਸੰਗਤਾਂ ਬਿਲਾ ਵਿਆਪਕ ਹੋ ਕੇ ਫਿਰਦੀਆਂ ਰਹੀਆਂ। ਛੇ ਮਹੀਨਿਆਂ ਪਿੱਛੋਂ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਧਾਰਨ ਵਰਗੇ ਸਿੱਖਾਂ ਨਾਲ ਵਿਚਾਰ ਕੀਤੀ ਬਈ ਗੁਰੂ ਸਾਹਿਬ ਉਹਦੇ ਨਾਲ ਕਿਵੇਂ ਗੁਜ਼ਾਰਾ ਹੋਵੇਗਾ, ਪਤਾ ਕਰੀਏ ਕਿੱਥੇ ਨੇ। ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮੀ ਕਹਿਣ ਲੱਗੇ ਵੀ ਆਪਾਂ ਖੰਡੂਰ ਨਗਰ ਵਿੱਚ ਚੱਲੀਏ, ਉੱਥੇ ਪਤਾ ਕਰੀਏ। ਖੰਡੂਰ ਸਾਹਿਬ ਆਈ ਸੰਗਤ, ਅੱਗੇ ਮਾਈ ਭਰਾਈ ਨੂੰ ਮਿਲੇ ਸਾਰਾ ਬਚਨ ਕਿਵੇਂ ਕੋਠੇ ਵਿੱਚੋਂ ਗੁਰੂ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਭੇਜਿਆ ਅਤੇ ਸੰਗਤਾਂ ਦੇ ਵਿੱਚ ਦਰਸ਼ਨ ਕਰਨ ਦੀ ਬੇਨਤੀ ਅਤੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਅਤੇ ਸੰਗਤਾਂ ਦੀ ਬੇਨਤੀ ਅਤੇ ਦੀਵਾਨ ਲਾ ਕੇ ਸੰਗਤਾਂ ਨੂੰ ਦਰਸ਼ਨ ਦੇਣਾ, ਉਪਦੇਸ਼ ਦੇਣਾ, ਗੁਰਮਤਿ ਪ੍ਰਚਾਰ ਕਰਨਾ ਕਿਵੇਂ ਸ਼ੁਰੂ ਕੀਤਾ, ਇਹ ਅਗਲੇ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਵਾਹਿਗੁਰੂ ਨਾਮ ਜਹਾਜੇ ਜੋ ਸ਼ਰਧਾ ਕਰ ਸੇਮ ਦੇ ਗੁਰੂ ਜੀ। ਬੇਨਤੀ ਹੈ ਕਿ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਦੇ ਸੰਬੰਧ ਵਿੱਚ ਕੱਲ੍ਹ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਹੋਏ ਹਨ, ਜਿਨ੍ਹਾਂ ਦੀ ਸਮਾਪਤੀ ਸਵੇਰੇ 9 ਵਜੇ ਹੋਣੀ ਹੈ ਔਰ 3 ਦਿਨ ਲੰਗਰਾਂ ਦੀ ਸੇਵਾ ਟਰੱਕਾਂ ਵਾਲੇ ਵੀਰਾਂ ਵੱਲੋਂ ਕਰਵਾਈ ਗਈ ਹੈ ਅਤੇ ਕੱਲ੍ਹ ਨੂੰ ਸੰਗਤਾਂ ਦੀ ਸੇਵਾ ਹੋਣੀ ਹੈ ਅਤੇ ਆਪ ਜੀ ਨੇ ਸਮੂਹ ਸੰਗਤਾਂ ਦੇ ਪਰਿਵਾਰਾਂ ਸਮੇਤ ਲਾੜੀਆਂ ਭਰ ਕੇ ਸ਼ਹੀਦਾਂ ਨੂੰ ਸਾਹਿਬਾਂ ਦੇ ਗੁਣ ਭੇਟਾ ਕਰਨੇ ਹਨ ਔਰ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵੀ ਕੱਲ੍ਹ ਨੂੰ ਸੰਗਤਾਂ ਨੇ ਮਨਾਉਣੇ ਹਨ। ਇਸੇ ਤਰ੍ਹਾਂ ਸਾਰੇ ਸਮਾਗਮਾਂ ਵਿੱਚ ਜੀਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।